ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਘੋਲ ਘੁਮਾਈ ਲਾਲਨਾ, ਗੁਰ ਮਨ ਦੀਨਾ, ਸੁਣ ਸ਼ਬਦ ਤੁਮਾਰਾ, ਮੇਰਾ ਮਨ ਭੀਨਾ। ਇਹੋ ਮਨ ਭੀਨਾ ਜਿਉਂ ਜਲ ਮੀਨਾ, ਲਾਗਾ ਰੰਗ ਮੁਰਾਰਾ, ਕੀਮਤ ਕਹੀ ਨਾ ਜਾਈ ਠਾਕੁਰ, ਤੇਰਾ ਮਹਿਲ ਅਪਾਰਾ। ਸਗਲ ਗੁਣਾਂ ਕੇ ਦਾਤੇ ਸੁਆਮੀ, ਬਿਨੋ ਸੁਨੋ ਇੱਕ ਦੀਨਾ, ਦੇਹੋ ਦਰਸ ਨਾਨਕ ਬਲਿਹਾਰੀ। ਜੀਅੜਾ ਬਲ ਬਲ ਕੀਨਾ, ਦੇਹੋ ਦਰਸ ਨਾਨਕ ਬਲਿਹਾਰੀ। ਜੀਅੜਾ ਬਲ ਬਲ ਕੀਨਾ, ਸਤਨਾਮ ਸ੍ਰੀ ਵਾਹਿਗੁਰੂ ਜੀ। ਮਲਾਰ ਮਹੱਲਾ ਤੀਜਾ। ਜਿਨੀ ਹੁਕਮ ਪਛਾਣਿਆ, ਸੇ ਮੇਲੇ ਹਉਮੈ ਸ਼ਬਦ ਜਲਾਏ, ਸੱਚੀ ਭਗਤ ਕਰਹਿ ਦਿਨ ਰਾਤੀ, ਸੱਚ ਰਹੇ ਲਿਵ ਲਾਏ। ਸਦਾ ਸੱਚ ਹਰ ਵੇਖਦੇ, ਗੁਰ ਕੈ ਸ਼ਬਦ ਸੁਭਾਏ। ਜਿਨੀ ਹੁਕਮ ਪਛਾਣਿਆ, ਸੇ ਮੇਲੇ ਹਉਮੈ ਸ਼ਬਦ ਜਲਾਏ, ਸੱਚੀ ਭਗਤ ਕਰੈ ਦਿਨ ਰਾਤੀ, ਸੱਚ ਰਹੇ ਲਿਵ ਲਾਏ। ਸਦਾ ਸੱਚ ਹਰ ਵੇਖਦੇ, ਗੁਰ ਕੈ ਸ਼ਬਦ ਸੁਭਾਏ। ਮਨ ਰੇ ਹੁਕਮ ਮਨ ਸੁਖ ਹੋਏ, ਪ੍ਰਭ ਆਪਣਾ ਆਪਣਾ ਭਾਵਦਾ, ਤਿਸ ਵਿਘਨ ਨਾ ਲਾਗੈ ਕੋਏ। ਪ੍ਰਭ ਭਾਣਾ ਆਪਣਾ ਭਾਵਦਾ, ਜਿਸ ਬਖਸ਼ੇ ਤਿਸ ਵਿਘਨ ਨਾ ਲਾਗੈ ਕੋਏ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ
ਫਤਿਹ। ਗਰੀਬ ਨਵਾਜ ਪਦ ਪਾਵਨ ਕਿਰਪਾ ਦੇ ਖਜ਼ਾਨੇ, ਕਲਯੁਗੀ ਜੀਵਾਂ ਦੇ ਉਧਾਰ ਕਰਤਾ, ਸ਼ਬਦਾਵਤਾਰ ਸਤਿਗੁਰੂ, ਤਖਤ ਚਾਵਰ ਛਤਰ ਦੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਤਿਗੁਰਾਂ ਦੀ ਪਾਵਨ ਪਵਿੱਤਰ ਹਾਜ਼ਰੀ ਅੰਦਰ ਸੱਜ ਬੈਠੀ ਸੱਜ ਨਿਵਾਜੀ ਗੁਰੂ ਸਵਰੂਪ ਖਾਲਸਾ ਸਾਧ ਸੰਗਤ ਜੀ, ਆਪਾਂ ਵੱਡੇ ਭਾਗਾਂ ਵਾਲੇ ਹੋ ਰਹੇ ਹਾਂ ਸਤਿਗੁਰਾਂ ਦੇ ਪਾਵਨ ਦਰਬਾਰ ਦੀ ਹਾਜ਼ਰੀ ਭਰ ਕੇ। ਗੁਰਦੇਵ ਜੀ ਦੇ ਦਰਸ਼ਨ ਕਰਕੇ, ਗੁਰੂ ਕੀ ਸੰਗਤ ਕਰਕੇ, ਗੁਰੂ ਕਾ ਹਰ ਜਸ ਵਡਿਆਈ ਕੀਰਤੀ ਨਾਮ ਬਾਣੀ ਨੂੰ ਸਰਵਣ ਕਰਕੇ ਵਡਭਾਗੇ ਸਮੇਂ ਦਾ ਲਾਹਾ ਪ੍ਰਾਪਤ ਹੋ ਰਿਹਾ ਹੈ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ। ਗਰੀਬਨ ਵਾਹ ਜੀ ਨੇ ਕਿਰਪਾ ਕੀਤੀ, ਅੰਮ੍ਰਿਤ ਵੇਲੇ ਤਖਤਾਂ 'ਤੇ ਸਭਾਈਮਾਨ ਪ੍ਰਕਾਸ਼ਮਾਨ ਹੋ ਕਰਕੇ ਆਪਾਂ ਨੂੰ ਦਰਸ਼ਨ ਬਖਸ਼ੇ। ਸ੍ਰੀ ਮੁੱਖ ਵਾਕ ਸਤਿਗੁਰਾਂ ਨੇ ਬਖਸ਼ਿਸ਼ ਕੀਤੇ, ਨਿਤਨੇਮ ਦੀਵਾਨ ਸੱਜੇ ਨਿਤਨੇਮ ਹੋਇਆ, ਆਸਾ ਦੀ ਵਾਰ ਦਾ ਗੁਰੂ ਕੀ ਬਾਣੀ ਦਾ ਕੀਰਤਨ, ਭਲੋ ਭਲੋ ਰੇ ਕੀਰਤਨੀਆਂ, ਹਰ ਕੀਰਤਨ ਸੁਣੈ ਹਰ ਕੀਰਤਨ ਗਾਵੈ, ਤਿਸ ਜਨ ਦੁੱਖ ਨਿਗਟ ਨਹੀਂ ਆਵੈ। ਮਹਾਰਾਜ ਜੀ ਦੀ ਗੁਰੂ ਕੀ ਬਾਣੀ ਦਾ ਕੀਰਤਨ ਹੋਇਆ ਹੈ, ਜੋ ਕਲਯੁੱਗ ਦੇ ਵਿੱਚ ਮਹਾਰਾਜ ਜੀ ਨੇ ਦੱਸਿਆ ਹੈ ਕਿ ਜਿਹੜਾ ਗੁਰੂ ਕਾ ਕੀਰਤਨ ਹੈ ਇਹਦੀ ਬਹੁਤੀ ਵੱਡੀ ਮਹਾਨਤਾ ਹੈ। ਕਲਯੁੱਗ ਦੇ ਸਮੇਂ ਦੇ ਵਿੱਚ ਸਤਿਗੁਰਾਂ ਨੇ ਪ੍ਰਧਾਨ ਦੱਸਿਆ ਕੀਰਤਨ ਨੂੰ ਕਿ ਪ੍ਰਧਾਨ ਹੈ, ਮੁਖੀ ਹੈ। ਕਲਯੁੱਗ ਮੈਂ ਕੀਰਤਨ ਪ੍ਰਧਾਨਾਂ, ਗੁਰਮੁਖ ਜਪੀਏ ਲਾਏ ਧਿਆਨਾਂ, ਆਪ ਤਰੈ ਸਗਲੇ ਕੁਲ ਤਾਰੇ, ਹਰ ਦਰਗ ਹੈ ਪਤ ਸਿਉ ਜਾਏਂਦਾ। ਜਿਹੜਾ ਕੀਰਤਨ ਕਰਦਾ ਹੈ ਕੀਰਤਨ ਸੁਣਦਾ ਹੈ ਉਹ ਆਪ ਵੀ ਤਰ ਜਾਂਦਾ ਹੈ, ਆਪਣੇ ਕੁੱਲ ਪਰਿਵਾਰ ਨੂੰ ਵੀ ਤਾਰ ਲੈਂਦਾ ਹੈ। ਐਡੀ ਵੱਡੀ ਮਹਾਨਤਾ ਹੈ ਗੁਰੂ ਕੀ ਬਾਣੀ ਦੇ ਕੀਰਤਨ ਦੀ। ਸਤਿਗੁਰਾਂ ਨੇ ਕਲਯੁੱਗ ਦੇ ਵਿੱਚ ਸਮੇਂ ਦੇ ਵਿੱਚ ਇਹ ਦਰਸਾਉਣਾ ਕੀਤੀ ਹੈ। ਗੁਰੂ ਕੀ ਬਾਣੀ ਦਾ ਕੀਰਤਨ ਆਪਾਂ ਸਰਵਣ ਕੀਤਾ ਹੈ, ਲੜੀਵਾਰ ਰੂਪ ਦੇ ਵਿੱਚ ਜੋ ਗੁਰਬਾਣੀ ਦੀ ਕਥਾ ਆਰੰਭ ਹੈ, ਜੋ ਹਰ ਰੋਜ਼ ਲੜੀਵਾਰ ਰੂਪ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ, ਜਿਵੇਂ ਵੀ ਉਪਦੇਸ਼ ਆ ਰਿਹਾ ਹੈ ਇਸੇ ਤਰ੍ਹਾਂ ਹੀ ਆਪਾਂ ਮਨ ਚਿੱਤ ਬਿਰਤੀ ਨੂੰ ਇਕਾਗਰ ਕਰਕੇ ਸਰਵਣ ਕਰੀਏ। ਗੱਜ ਕੀ ਆਖੀਏ, ਸਤਨਾਮ ਸ੍ਰੀ ਵਾਹਿਗੁਰੂ ਜੀ।
ਮਲਾਰ ਮਹੱਲਾ ਤੀਜਾ।
ਤੀਸਰੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ, ਗਰੀਬ ਨਿਵਾਜ, ਦਿਆਲੂ ਕਿਰਪਾਲੂ, ਮੇਰਾ ਦੇ ਘਰ ਸਤਿਗੁਰੂ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੇ ਦਰਸ਼ਨ ਕਰਨ ਦਾ ਹੀ ਬਹੁਤਾ ਵੱਡਾ ਲਾਭ ਹੈ। ਧੰਨ ਗੁਰੂ ਅਮਰਦਾਸ ਸਾਹਿਬ ਜੀ। ਕਹਿੰਦੇ ਨੇ ਗੁਰ ਅਮਰਦਾਸ ਪਰਸੀਐ ਪੋਹਮ ਪਾਦਕ ਬਿਨਸ ਹੈ। ਪੋਹਮ ਨਾਮ ਧਰਤੀ ਦਾ ਹੈ। ਜਿਸ ਥਾਂ 'ਤੇ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨ ਪੈ ਜਾਣ ਉਸ ਧਰਤੀ ਦੇ ਸਾਰੇ ਪਾਪ ਨਾਸ ਹੋ ਜਾਂਦੇ, ਉਹ ਧਰਤੀ ਪਵਿੱਤਰ ਹੋ ਜਾਂਦੀ ਹੈ। ਗੁਰੂ ਅੰਗਦ ਸਾਹਿਬ ਜੀ ਦੇ ਹੁਕਮ ਦੇ ਨਾਲ ਜਿੱਥੇ ਗੋਂਦਵਾਲ ਸਾਹਿਬ ਸ਼ਹਿਰ ਵਸਿਆ ਹੈ, ਇੱਥੇ ਗੋਂਦੇ ਨਾਮ ਦਾ ਕੋਈ ਸ਼ਾਹੂਕਾਰ ਸੀ, ਬੜੇ ਇੱਥੇ ਭੂਤ ਪ੍ਰੇਤ ਹੋਣੇ, ਤਾਂ ਦਿਨੇ ਲੋਕਾਂ ਨੇ ਘਰ ਬਣਾਉਣੇ ਅਤੇ ਰਾਤ ਨੂੰ ਭੂਤਾਂ ਪ੍ਰੇਤਾਂ ਦੈਂਤਾਂ ਨੇ ਸਾਰੇ ਢਾ ਦੇਣੇ। ਉਹ ਗੋਂਦਾ ਚੱਲ ਕੇ ਖਡੂਰ ਸਾਹਿਬ ਆਇਆ, ਬੇਨਤੀ ਕੀਤੀ, ਮਹਾਰਾਜ ਬੜੇ ਦੁਖੀ ਹੈ, ਇਹ ਜਿਹੜੀਆਂ ਗੁਪਤ ਰੂਹਾਂ ਨੇ, ਭੂਤ ਪ੍ਰੇਤ ਨੇ, ਸਾਨੂੰ ਬੜਾ ਦੁਖੀ ਕਰਦੇ ਨੇ, ਆਪ ਕਿਰਪਾ ਕਰੋ। ਗੁਰੂ ਅੰਗਦ ਸਾਹਿਬ ਜੀ ਨੇ ਗੋਂਦੇ ਦੀ ਬੇਨਤੀ ਨੂੰ ਸੁਣਿਆ। ਉਸ ਸਮੇਂ ਗੁਰੂ ਅਮਰਦਾਸ ਸਾਹਿਬ ਜੀ ਸੇਵਾ ਦੇ ਵਿੱਚ ਹਾਜ਼ਰ ਸੀ। ਹੁਕਮ ਹੋਇਆ, ਤੁਸੀਂ ਨਾਲ ਜਾਓ। ਇੱਕ ਛੋਟੀ ਦੇ ਦਿੱਤੀ ਕਿ ਜਿਉਂ ਜਿਉਂ ਉਹਨਾਂ ਨੂੰ ਘੁਮਾਓਗੇ, ਭੂਤ ਪ੍ਰੇਤ ਜਿਹੜੇ ਸਾਰੇ ਭੱਜ ਜਾਣਗੇ। ਜਦੋਂ ਉੱਥੇ ਮਹਾਰਾਜ ਜੀ ਦਾ ਬਚਨ ਮੰਨ ਕੇ ਗਰੀਬ ਨਿਵਾਸ ਜੀ ਗਏ, ਛੋਟੀ ਨੂੰ ਚੰਚਲ ਕੀਤਾ, ਭੂਤਾਂ ਪ੍ਰੇਤਾਂ ਨੂੰ ਦੈਂਤਾਂ ਨੂੰ ਅੱਗ ਪਈ ਅਤੇ ਦੌੜ ਗਏ, ਸਾਰੇ ਭੱਜ ਗਏ ਅਤੇ ਧਰਤੀ ਦੇ ਪਾਪ ਨਾਸ ਹੋ ਗਏ ਅਤੇ ਧਰਤੀ ਪਵਿੱਤਰ ਹੋ ਗਈ। ਭੱਟ ਕਹਿੰਦੇ ਨੇ ਗੁਰੂ ਅਮਰਦਾਸ ਪਰਸੀ ਗਿਆ, ਪੋਹਮ ਪਾਤਕ ਬਿਨਸ, ਸਾਰੇ ਪਾਪ ਨਾਸ ਹੋ ਜਾਂਦੇ ਨੇ ਉਸ ਧਰਤੀ ਦੇ ਜਿੱਥੇ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨ ਪੈ ਜਾਣ। ਗੁਰੂ ਅਮਰਦਾਸ ਪਰਸੀਆ ਸਿੱਧ ਸਾਧਕ ਅਸਾਸ ਹੈ, ਜਿਹੜੇ ਸਾਧਨਾ ਕਰਨ ਵਾਲੇ ਸਿੱਧ ਨੇ, ਸਾਧਕ ਨੇ, ਸਾਧੂ ਜਨ ਨੇ, ਉਹ ਵੀ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਚਾਹੁੰਦੇ ਨੇ ਕਿ ਸਾਨੂੰ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਦਾ ਦਰਸ਼ਨ ਪ੍ਰਾਪਤ ਹੋਣ। ਉਹ ਵੀ ਜਿਹੜੇ ਹੈ ਉਹਨਾਂ ਦੇ ਵੀ ਸ਼ੰਕੇ ਜਿਹੜੇ ਉਹ ਨਾਸ ਹੋ ਜਾਂਦੇ ਨੇ, ਸ਼ੰਕਿਆਂ ਤੋਂ ਫਿਕਰਾਂ ਤੋਂ ਰਹਿਤ ਹੋ ਜਾਂਦੇ ਨੇ ਜਿਹੜੇ ਸਾਧਨਾ ਕਰਨ ਵਾਲੇ ਨੇ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਚਰਨਾਂ ਨੂੰ ਮਨਾ ਕਰਕੇ। ਗੁਰੂ ਅਮਰਦਾਸ ਪਰਸੀਆ ਧਿਆਨ ਲਹੀਏ ਭਵ ਮੁੱਕ ਹੈ, ਕਹਿੰਦੇ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਹੋ ਜਾਣ ਤਾਂ ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਉਹਦੇ ਨਾਲ ਸਿੱਧਾ ਹੀ ਧਿਆਨ ਜੁੜ ਜਾਂਦਾ ਹੈ, ਧਿਆਨਕਾਰੀ ਹੋ ਜਾਂਦਾ ਹੈ। ਪਾਉ ਮੁੱਕ ਹੈ, ਮੁੱਕੇ ਨਾਮ ਹੈ ਮੁਕਤੀ ਦਾ, ਉਹਨੂੰ ਮੁਕਤੀ ਪ੍ਰਾਪਤ ਹੋ ਜਾਂਦੀ ਹੈ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਨਾਲ। ਗੁਰੂ ਅਮਰਦਾਸ ਪਰਸੀ ਹੈ ਧਿਆਨ ਲਈ ਹੈ ਪਾਉ ਮੁੱਕ ਹੈ, ਇੱਕ ਬਿਨ ਦੁਗਣ ਇੱਕ ਬਿਨ ਦੁਗਾਨ ਜੋ ਤੋ ਰਹਿ, ਜਸ ਮੰਤਰ ਮਾਨ ਵਹਿ ਲਹਿ। ਕਹਿੰਦੇ ਇੱਕ ਬਿਨ ਜੋ ਪਰਮੇਸ਼ਰ ਹੈ ਉਹਦਾ ਜੋ ਸ੍ਰੇਸ਼ਟ ਮੰਤਰ ਹੈ ਉਹਨੂੰ ਜਪ ਕਰਕੇ ਅਤੇ ਸਾਰੇ ਸ਼ੰਕਿਆਂ ਤੋਂ ਮਨੁੱਖ ਰਹਿਤ ਹੋ ਜਾਂਦਾ ਹੈ। ਉਹ ਦਵੈਤ ਤੋਂ ਦੁਗਾਨ, ਦਵੈਤ ਭਾਵ ਤੋਂ ਈਰਖਾ ਤੋਂ ਜਿਹੜਾ ਰਹਿਤ ਹੋ ਜਾਂਦਾ ਹੈ। ਜਾਲਪਾ ਪਦਾਰਥ ਇਤੜੇ ਗੁਰ ਅਮਰਦਾਸ ਡਿੱਠਾ ਮਿਲੇ। ਜਾਲਪ ਭੱਟ ਕਹਿੰਦਾ ਹੈ ਕਿ ਜਿਹੜੇ ਮੈਂ ਪਦਾਰਥ ਗਿਣੇ ਨਾ ਕਿ ਗੁਰੂ ਅਮਰਦਾਸ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਨਾਲ ਮਿਲ ਜਾਂਦੇ ਨੇ, ਇਹ ਤਾਂ ਕੀ ਬੇਅੰਤ ਪਦਾਰਥ ਜਿਹੜੇ ਹੈ ਬਖਸ਼ਾ ਹੋ ਜਾਂਦੀਆਂ ਨੇ ਸਤਿਗੁਰਾਂ ਦੇ ਦਰਸ਼ਨ ਕਰਨ ਦੇ ਨਾਲ ਹੀ। ਅਤੇ ਜੇ ਉਹਨਾਂ ਦਾ ਨਾਮ ਜਪਿਆ ਜਾਵੇ ਪਰਮੇਸ਼ਰ ਦਾ, ਉਹਨਾਂ ਦਾ ਉਪਦੇਸ਼ ਲੈ ਕੇ ਗੁਰੂ ਕੀ ਸਿੱਖਿਆ ਨੂੰ ਧਾਰਨ ਕੀਤਾ ਜਾਵੇ ਤਾਂ ਉਹਦਾ ਤਾਂ ਫਿਰ ਕੋਈ ਅੰਤ ਹੀ ਨਹੀਂ ਨਾ। ਐਡੀ ਵੱਡੀ ਬਖਸ਼ਿਸ਼ ਹੈ, ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ। ਇਹ ਮਹਾਰਾਜ ਗਰੀਬ ਨਿਵਾਸ ਜੀ ਦੇ ਮੁਖਾਰ ਬਿੰਦ ਦਾ ਇਹ ਸ਼ਬਦ ਹੈ। ਗਰੀਬ ਨਿਵਾਸ ਮਹਾਰਾਜ ਜੀ ਬਖਸ਼ਿਸ਼ ਕਰ ਰਹੇ ਨੇ। ਗੁਰੂ ਅਮਰਦਾਸ ਸਾਹਿਬ ਜੀ ਮਲਾਰ ਰਾਗ ਦੇ ਵਿੱਚ
ਜਿਨੀ ਹੁਕਮ ਪਛਾਣਿਆ ਸੇ ਮੇਲੇ ਹਉਮੈ ਸ਼ਬਦ ਜਲਾਏ।
ਸਤਿਗੁਰੂ ਮਹਾਰਾਜ ਬਚਨ ਕਰਦੇ ਨੇ ਇਹ ਸ਼ਬਦ ਦਾ ਅਰਥ ਭਾਵ ਰਹਾਉ ਦੀ ਪੰਕਤੀ ਤੋਂ ਆਰੰਭ ਹੋਵੇ ਤੇ ਬੜਾ ਸੌਖਾ। ਮਾਰਗ ਦੇ ਮਨ ਰੇ ਹੁਕਮ ਮਨ ਸੁਖ ਹੋਏ। ਸਤਿਗੁਰੂ ਮਹਾਰਾਜ ਜੀ ਬਚਨ ਕਰਦੇ ਨੇ ਕਿ ਇਹ ਮਨ ਆਪਣੇ ਮਨ ਨੂੰ ਸੰਬੋਧਨ ਕਰਕੇ, ਕਿਉਂ ਕਰਕੇ ਸਤਿਗੁਰਾਂ ਦਾ ਬਚਨ ਪ੍ਰਥਮ ਹੈ ਮਨ ਪਰ ਬੁੱਧ ਹੈ ਆਪਣਾ ਪਾਤਸ਼ਾਹ ਅਵਰ ਰਿਝਾਵੈ। ਜਿੰਨੀ ਵੀ ਗੁਰੂ ਕੀ ਬਾਣੀ ਹੈ ਸਾਰੇ ਆਪਣੇ ਮਨ ਨੂੰ ਪਹਿਲਾਂ ਸੰਬੋਧਨ ਕੀਤਾ, ਆਪਣੇ ਮਨ ਨੂੰ ਉਪਦੇਸ਼ ਦਿੱਤਾ, ਫਿਰ ਅਗਲੇ ਨੂੰ ਸਮਝਾਉਣ ਦਾ ਜਿਹੜਾ ਉਹ ਯਤਨ ਹੋਇਆ ਹੈ। ਇੱਥੇ ਗੁਰੂ ਅਮਰਦਾਸ ਸਾਹਿਬ ਜੀ ਆਪਣੇ ਮਨ ਨੂੰ ਸੰਬੋਧਨ ਕਰਦਿਆਂ ਹੋਇਆ ਕਹਿੰਦੇ, ਮਨ ਰੇ ਇਹ ਮਨ ਹੁਕਮ ਮਨ ਸੁਖ ਹੋਏ। ਜੇ ਤੂੰ ਪਰਮੇਸ਼ੁਰ ਦਾ ਹੁਕਮ ਮੰਨੇਗਾ ਨਾ ਤਾਂ ਫਿਰ ਤੈਨੂੰ ਸਾਰੇ ਸੁੱਖ ਹੀ ਸੁੱਖ ਮਿਲਣੇ। ਕਿਉਂ ਕਰਕੇ ਪ੍ਰਭ ਭਾਣਾ ਆਪਣਾ ਭਾਵਦਾ, ਜਿਸ ਬਿਗ ਬਖਸੇ ਤਿਸ ਬਿਘਨ ਨਾ ਕੋਈ। ਜਿਹੜਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਹੈ ਉਹਨੂੰ ਆਪਣਾ ਭਾਣਾ ਭਾਉਂਦਾ ਹੈ ਕਿ ਮੇਰੇ ਭਾਣੇ ਦੇ ਵਿੱਚ ਸਾਰੇ ਚੱਲਣ, ਉਹਦੇ ਵਿੱਚ ਪ੍ਰਸੰਨਤਾ ਰਹਿੰਦਾ ਹੈ। ਅਤੇ ਜਿਹੜਾ ਗੁਰੂ ਦੇ ਭਾਣੇ ਦੇ ਵਿੱਚ ਆਉਂਦਾ ਨਾ ਉਹ ਫਿਰ ਸੁੱਖ ਲੈਂਦਾ ਹੈ, ਉਹਦੇ ਉੱਤੇ ਬਖਸ਼ਾਂ ਹੁੰਦੀਆਂ ਨੇ ਅਤੇ ਤਿਸ ਬਿਘਨ ਨਾ ਲੱਗੇ ਕੋਈ, ਉਹਨੂੰ ਕੋਈ ਬਿਘਨ ਨਹੀਂ ਲੱਗਦਾ। ਅਤੇ ਜਿਹੜਾ ਕੋਈ ਆਪਣੀ ਮਨ ਮਰਜ਼ੀ ਦੇ ਨਾਲ ਚੱਲਦਾ ਹੈ, ਆਪਣੇ ਭਾਣੇ ਜੋ ਚੱਲਾ ਭਾਈ ਵਿਛੜ ਚੋਟਾਂ ਖਾਏ। ਜਿਹੜੇ ਆਪਣੀ ਮਨ ਮਰਜ਼ੀ ਦੇ ਨਾਲ ਚੱਲਦਾ ਹੈ ਉਹ ਵਿਛੜ ਕਰਕੇ ਚੋਟਾਂ ਖਾਂਦਾ ਹੈ। ਪੁੱਛਿਆ ਮਹਾਰਾਜ, ਮਨ ਰੇ ਹੁਕਮ ਮਨ ਸੁੱਖ ਹੋਏ, ਕਿਹੜੇ ਕਿਹੜੇ ਸੁੱਖ ਪ੍ਰਾਪਤ ਹੋਣਗੇ? ਜਦੋਂ ਹੁਕਮ ਮੰਨ ਲਿਆ, ਗੁਰੂ ਦੇ ਬਚਨ ਨੂੰ ਮੰਨ ਲਿਆ, ਉਪਦੇਸ਼ ਦੇ ਧਾਰਨਿਕ ਹੋ ਗਏ, ਫਿਰ ਮਹਾਰਾਜ ਕਹਿੰਦੇ ਨੇ ਜਿੰਨੀ ਹੁਕਮ ਪਛਾਣਿਆ ਸੇ ਮੇਲੇ ਹਮੈ ਸ਼ਬਦ ਜਲਾਏ। ਮਹਾਰਾਜ ਕਹਿੰਦੇ ਜਿਨ੍ਹਾਂ ਨੇ ਪਰਮੇਸ਼ੁਰ ਦੇ ਹੁਕਮ ਨੂੰ ਪਛਾਣ ਲਿਆ ਹੈ ਨਾ, ਉਪਦੇਸ਼ ਨੂੰ ਜਾਣ ਲਿਆ ਹੈ, ਧਾਰਨਿਕ ਹੋ ਗਏ ਨੇ, ਫਿਰ ਕਹਿੰਦੇ ਹਮੈ ਸ਼ਬਦ ਜਲਾਏ। ਉਹ ਸ਼ਬਦ ਦੇ ਦੁਆਰਾ, ਉਪਦੇਸ਼ ਦੇ ਦੁਆਰਾ ਜਿਹੜੀ ਹਉਮੈ ਹੈ, ਹਉਮੈ ਉਹਨਾਂ ਦੀ ਸੜ ਜਾਂਦੀ ਹੈ। ਉਹਨਾਂ ਦੇ ਮਨ ਦੇ ਵਿੱਚ, ਹਿਰਦੇ ਦੇ ਵਿੱਚ ਕੋਈ ਮੈਂ ਮੇਰੀ ਜਿਹੜੀ ਹੈ ਉਹ ਨਹੀਂ ਰਹਿੰਦੀ। ਜਿਹੜੇ ਹੁਕਮ ਨੂੰ ਪਛਾਣ ਲੈਂਦੇ ਨੇ, ਜਿਹੜੇ ਗੁਰੂ ਦੇ ਬਣ ਜਾਂਦੇ ਆ ਨਾ, ਜਿਹੜੇ ਹੁਕਮ ਨੂੰ ਭਾਣੇ ਨੂੰ ਮੰਨ ਲੈਂਦੇ ਆ, ਉਹਨਾਂ ਦੀ ਹਉਮੈ ਦੂਰ ਹੋ ਜਾਂਦੀ ਹੈ, ਉਹਨਾਂ ਦੇ ਵਿੱਚ ਹੰਕਾਰ ਨਹੀਂ ਰਹਿੰਦਾ। ਜਦੋਂ ਹੰਕਾਰ ਨਾ ਰਿਹਾ, ਮਨ ਸ਼ੁੱਧ ਹੋ ਗਿਆ, ਫਿਰ ਕਹਿੰਦੇ ਸੇ ਮੇਲੇ, ਉਹ ਜਿਹੜਾ ਪਰਮੇਸ਼ੁਰ ਹੈ ਉਹਦੇ ਵਿੱਚ ਫਿਰ ਮਿਲ ਜਾਂਦੇ ਨੇ। ਉਸ ਪਰਮੇਸ਼ੁਰ ਦੇ ਵਿੱਚ ਉਹਨਾਂ ਦਾ, ਰੱਬ ਦੇ ਪਿਆਰਿਆਂ ਦਾ ਟਿਕਾ ਹੋ ਜਾਂਦਾ ਹੈ, ਜਿਨ੍ਹਾਂ ਨੇ ਗੁਰੂ ਪਰਮੇਸ਼ੁਰ ਦੇ ਹੁਕਮ ਨੂੰ ਮੰਨ ਲੈਣਾ ਕੀਤਾ ਹੈ।
ਸੱਚੀ ਭਗਤ ਕਰੇ ਦਿਨ ਰਾਤੀ ਸੱਚ ਰਹੇ ਲਿਵ ਲਾਏ।
ਮਨ ਰੇ ਹੁਕਮ ਮਨ ਸੁਖ ਹੋਏ, ਜਿਨ੍ਹਾਂ ਨੇ ਹੁਕਮ ਨੂੰ ਮੰਨਿਆ, ਫਿਰ ਕਹਿੰਦੇ ਨੇ ਸੱਚੀ ਭਗਤ ਕਰੇ ਦਿਨ ਰਾਤੀ। ਉਹ ਜੋ ਸੱਚੀ ਭਗਤੀ ਹੈ, ਸੱਚੀ ਬੰਦਗੀ ਹੈ ਪਰਮੇਸ਼ੁਰ ਦੀ, ਉਹ ਰਾਤ ਦਿਨ ਹੀ ਕਰਦੇ ਰਹਿੰਦੇ ਨੇ। ਉਹ ਵਾਹਿਗੁਰੂ ਵਾਹਿਗੁਰੂ ਦੇ ਉਪਦੇਸ਼ ਦੇ ਨਾਲ ਜੁੜੇ ਰਹਿੰਦੇ ਨੇ, ਉਹ ਰਾਤ ਦਿਨ ਭਗਤੀ ਕਰਦੇ ਨੇ। ਸੱਚ ਰਹੇ ਲਿਵ ਲਾਏ, ਉਹ ਜੋ ਸੱਚ ਹੈ, ਸੱਚ ਕੀ ਹੈ? ਪਰਮੇਸ਼ੁਰ, ਉਹ ਅਕਾਲ ਪੁਰਖ ਵਾਹਿਗੁਰੂ, ਉਹਨਾਂ ਦੇ ਨਾਲ ਉਹਨਾਂ ਦੀ ਸਦਾ ਹੀ ਲਿਵ ਜਿਹੜੀ ਹੈ ਨਾ ਉਹ ਲੱਗੀ ਰਹਿੰਦੀ ਹੈ। ਉਸ ਕਰਕੇ ਉਹਦੇ ਨਾਲ, ਪਰਮੇਸ਼ੁਰ ਦੇ ਨਾਮ ਦੇ ਨਾਲ ਸਦਾ ਜੁੜੇ ਰਹਿੰਦੇ ਹਨ।
ਸਦਾ ਸੱਚ ਹਰ ਵੇਖਦੇ ਗੁਰ ਕੈ ਸ਼ਬਦ ਸੁਭਾਏ।
ਫਿਰ ਉਹ ਸੱਚ ਨੂੰ ਹੀ ਵੇਖਦੇ ਨੇ। ਸੁਭਾਏ ਕੀ? ਸੁਭਾਵਕ ਕੀ? ਉਹਨਾਂ ਦਾ ਸੁਭਾਅ ਸੋਧੇ ਸਿੱਧੀ ਬਣ ਜਾਂਦਾ ਹੈ ਕਿ ਸਾਰੇ ਪਾਸੇ ਉਹਨਾਂ ਨੂੰ ਪਰਮੇਸ਼ੁਰ ਹੀ ਦਿਸਦਾ ਹੈ। ਹਰ ਕਿਸੇ ਦੇ ਵਿੱਚ ਜ਼ਮੀਨ ਜਮਾਨ ਕੇ ਬਿਖੈ, ਸਮਸਤ ਏਕ ਜੋਤ ਹੈ, ਨਾ ਘਾਟ ਹੈ ਨਾ ਬਾਢ ਹੈ, ਨਾ ਘਾਟ ਬਾਢ ਹੋਤ ਹੈ, ਜਲ ਥਲ ਮਹਿਲ ਪੂਰਿਆ ਸਵਾਮੀ ਸਿਰਜਣਹਾਰ। ਉਹ ਫਿਰ ਹਰ ਕਿਸੇ ਦੇ ਵਿੱਚ ਜੋ ਪਰਮੇਸ਼ੁਰ ਨੂੰ ਵੇਖਦੇ ਨੇ, ਜਿਨ੍ਹਾਂ ਨੇ ਭਾਣੇ ਨੂੰ ਮੰਨ ਲਿਆ ਹੈ, ਜਿਹੜੇ ਫਿਰ ਰਾਤ ਦਿਨ ਭਗਤੀ ਕਰਦੇ ਹੈ ਨਾ, ਸਦਾ ਸੱਚ ਹਰ ਵੇਖਦੇ, ਉਹ ਸਦਾ ਹੀ ਸੱਚ ਨੂੰ ਹੀ ਵੇਖਦੇ ਨੇ। ਗੁਰ ਕਹਿ ਸ਼ਬਦ ਸੁਭਾਏ, ਉਹ ਸੁਭਾਵਕ ਹੀ ਉਹਨਾਂ ਦਾ ਸੋਤੇ ਸਿੱਧ ਦਾ ਇਹ ਸੁਭਾਅ ਜਿਹਾ ਬਣ ਜਾਂਦਾ ਹੈ ਕਿ ਉਹਨਾਂ ਨੇ ਹਰ ਜੀਵ ਦੇ ਵਿੱਚ, ਹਰ ਥਾਂ 'ਤੇ ਉਹ ਪਰਮੇਸ਼ੁਰ ਨੂੰ ਅਕਾਲ ਪੁਰਖ ਵਾਹਿਗੁਰੂ ਨੂੰ ਹੀ ਵੇਖਦੇ ਹਨ।
ਮਨ ਰੇ ਹੁਕਮ ਮਨ ਸੁਖ ਹੋਏ।
ਮਹਾਰੇ ਕਹਿੰਦੇ ਮਨ ਜੇ ਤੂੰ ਹੁਕਮ ਮੰਨੇਗਾ ਨਾ ਤਾਂ ਫਿਰ ਤੈਨੂੰ ਸੁੱਖ ਮਿਲਣਾ ਨੇ ਅਤੇ ਨਹੀਂ। ਗੁਰੂ ਅਮਰਦਾਸ ਸਾਹਿਬ ਜੀ ਦਾ ਬਚਨ ਹੈ। ਗੁਰੂ ਅਮਰਦਾਸ ਸਾਹਿਬ ਜੀ ਗੋਂਦਵਾਲ ਸਾਹਿਬ ਦੇ ਵਿੱਚ ਹੈ। ਕੁਝ ਮਹਾਰਾਜ ਜੀ ਨੇ ਨਿਯਮ ਪੱਕੇ ਤੌਰ 'ਤੇ ਮਰਿਆਦਾ ਬਣਾਈਆਂ ਸੀ ਕਿ ਜਿੰਨੇ ਸਾਡੇ ਦਰਸ਼ਨ ਕਰਨੇ ਆ ਨਾ ਉਹ ਪਹਿਲਾਂ ਲੰਗਰ ਦੇ ਵਿੱਚ ਜਾਵੇ ਅਤੇ ਪਹਿਲਾਂ ਉਹ ਛਕੇ ਲੰਗਰ ਪੰਗਤ ਦੇ ਵਿੱਚ ਬੈਠ ਕੇ। ਲੰਗਰ ਛਕਣ ਤੋਂ ਬਾਅਦ ਫਿਰ ਸਾਡੇ ਦਰਬਾਰ ਦੇ ਵਿੱਚ ਪਹੁੰਚੇ ਅਤੇ ਫਿਰ ਉਹਨੂੰ ਦਰਸ਼ਨ ਹੋਣੇ ਨੇ। ਪਹਿਲਾਂ ਪੰਗਤ ਅਤੇ ਫਿਰ ਸੰਗਤ। ਹੁਕਮ ਹੋਇਆ ਸਾਰੇ ਇਸ ਤਰ੍ਹਾਂ ਕਰਦੇ ਰਹੇ। ਕੋਈ ਵੈਸ਼ਨੋ ਮਤ ਦਾ ਵੈਸ਼ਨੋ ਦਾਸ ਕੋਈ ਆ ਗਿਆ ਜਿਹਨੂੰ ਪੰਗਤ ਦੇ ਬੈਠਣ ਦੇ ਵਿੱਚ ਜਿਹਨੂੰ ਜਿਹੜੀ ਕਚਾਣ ਸੀ ਕਿ ਮੈਂ ਸਾਰਿਆਂ ਦੇ ਵਿੱਚ ਬੈਠ ਕੇ ਨਹੀਂ ਛਕ ਸਕਦਾ, ਆਪਣੇ ਆਪ ਨੂੰ ਸੁਚਮਤਾ ਰੱਖਣ ਵਾਲਾ ਕੋਈ ਕ੍ਰਿਸ਼ਨ ਦਾ ਉਪਾਸ਼ਕ ਸੀਗਾ। ਜਦੋਂ ਗੋਂਦਵਾਲ ਸਾਹਿਬ ਪਹੁੰਚਿਆ ਕਹਿਣ ਲੱਗਾ ਜੀ ਮੈਂ ਤਾਂ ਦਰਸ਼ਨ ਕਰਨੇ ਆ ਮਹਾਰਾਜ ਜੀ ਦੇ ਅਤੇ ਮਨ ਰੇ ਹੁਕਮ ਮਨ ਸੁਖ ਹੋਏ। ਅਤੇ ਸੇਵਾਦਾਰਾਂ ਨੇ ਹੁਕਮ ਦੱਸਿਆ ਸਤਿਗੁਰਾਂ ਦਾ ਕਿ ਭਾਈ ਪਹਿਲਾਂ ਪੰਗਤ ਦੇ ਵਿੱਚ ਜਾ, ਪ੍ਰਸ਼ਾਦਾ ਛਕ, ਲੰਗਰ ਛਕ ਅਤੇ ਫਿਰ ਦਰਸ਼ਨ ਹੋਣਗੇ। ਕਹਿਣ ਲੱਗਾ ਇੱਥੇ ਸਾਰੇ ਉੱਚੀ ਨਿੱਕੀ ਵੱਡੀ ਜਾਤ ਦੇ ਬੈਠੇ, ਮੈਂ ਇੱਥੇ ਨਹੀਂ ਬੈਠ ਸਕਦਾ। ਮੈਂ ਵੈਸ਼ਨੋ ਮਤ ਵਾਲਾ ਹਾਂ ਅਤੇ ਮੈਂ ਇਸ ਤਰ੍ਹਾਂ ਨਹੀਂ। ਗੁਰੂ ਅਮਰਦਾਸ ਸਾਹਿਬ ਜੀ ਨੂੰ ਪਤਾ ਲੱਗਾ, ਮਹਾਰੇ ਕਹਿ ਲਏ ਉਹਨੂੰ ਰਸਤ ਦੇ ਦਿਓ ਅਤੇ ਉਹ ਆਪੇ ਬਣਾ ਕੇ ਛਕ ਲਵੇ ਅਤੇ ਫਿਰ ਸਾਡੇ ਕੋਲ ਆ ਜਾਵੇ। ਰਸਤ ਦੇ ਦਿੱਤੀ, ਹੁਣ ਜਿੱਥੇ ਚੁੱਲ੍ਹਾ ਪੁੱਟਦਾ ਉੱਥੋਂ ਥੱਲੇ ਹੱਡੀਆਂ ਨਿਕਲਦੀਆਂ ਆਉਂਦੀਆਂ ਨੇ। ਕਈ ਥਾਵਾਂ ਉਹਨਾਂ ਨੇ ਬਦਲੀਆਂ ਉਸ ਵੈਸ਼ਨੋ ਨੇ ਅਤੇ ਉੱਥੋਂ ਹੀ ਹੱਡੀਆਂ ਨਿਕਲਦੀਆਂ ਥਾਂ ਉਹਨੂੰ ਕਹੇ ਵੀ ਇਹ ਪਵਿੱਤਰ ਨਹੀਂ ਹੈ। ਬੜਾ ਖਿਝਿਆ, ਦੁਖੀ ਹੋਇਆ, ਕਹਿਣ ਲੱਗਾ ਮਨ ਦੇ ਵਿੱਚ ਕਿ ਮੈਂ ਇੱਥੋਂ ਕੀ ਲੈਣਾ। ਚੱਲਦਿਆਂ ਦੁਆਰਕਾ ਦੇ ਵਿੱਚ ਕ੍ਰਿਸ਼ਨ ਦੇ ਦਰਸ਼ਨ ਕਰਦੇ ਹਾਂ। ਚਲੇ ਗਿਆ ਖੱਜਲ ਹੁੰਦਾ, ਹੁਕਮ ਨਾ ਨਾ ਮੰਨਿਆ ਸਤਿਗੁਰਾਂ ਦਾ। ਜਦੋਂ ਦੁਆਰਕਾ ਦੇ ਬਨ ਜੰਗਲ ਦੇ ਵਿੱਚ ਤੁਰਿਆ ਫਿਰਦਾ ਤਾਂ ਕ੍ਰਿਸ਼ਨ ਭਗਵਾਨ ਦੇ ਦਰਸ਼ਨ ਹੀ ਨਹੀਂ ਹੁੰਦੇ ਉਹਨੂੰ। ਬੜਾ ਦੁਖੀ ਹੈ। ਜਦੋਂ ਭੁੱਖ ਦੇ ਨਾਲ ਮਰਨ ਲੱਗਾ ਤਾਂ ਇਹਨੂੰ ਪ੍ਰਸ਼ਾਦੇ ਦਾ ਕੋਈ ਥਾਲ ਆਇਆ ਨੂੰ ਮਿਲਿਆ ਸਾਹਮਣੇ, ਪਰ ਦਿਸਿਆ ਕੁਝ ਨਾ, ਪ੍ਰਸ਼ਾਦਾ ਤਾਂ ਮਿਲ ਗਿਆ। ਆਵਾਜ਼ ਦਿੱਤੀ ਇਸ ਵੈਸ਼ਨੋ ਦਾਸ ਬ੍ਰਾਹਮਣ ਨੇ ਕਿ ਜੇ ਹੁਣ ਪ੍ਰਸ਼ਾਦਾ ਭਗਵਾਨ ਜੀ ਦੇ ਦਿੱਤਾ ਤਾਂ ਦਰਸ਼ਨ ਵੀ ਦੇ ਦਿਓ। ਕਹਿਣ ਲੱਗੇ ਨਹੀਂ, ਇਹ ਤਾਂ ਤੇਰੇ ਪ੍ਰਾਣ ਬਚਾਉਣ ਵਾਸਤੇ ਤੈਨੂੰ ਦਿੱਤਾ ਹੈ, ਬਾਕੀ ਜਿੱਥੋਂ ਤੂੰ ਆਇਆ ਸਾਡੇ ਦਰਸ਼ਨ ਉੱਥੇ ਹੀ ਹੋਣੇ ਹੈ। ਤੂੰ ਗੁਰੂ ਅਮਰਦਾਸ ਸਾਹਿਬ ਜੀ ਦਾ ਹੁਕਮ ਨਹੀਂ ਮੰਨਿਆ ਤਾਂ ਤੈਨੂੰ ਸੁੱਖ ਕੀ ਹੋਵੇ, ਤੈਨੂੰ ਕੀ ਜਿਹੜਾ ਉਹ ਸ਼ਾਂਤੀ ਮਿਲੇ ਜੇ ਤੂੰ ਸਾਡੇ ਦਰਸ਼ਨ ਕਰਨੇ ਹੁਣ ਨਹੀਂ ਆਉਣਗੇ ਤੈਨੂੰ, ਇਹ ਤੈਨੂੰ ਉੱਥੇ ਗੋਂਦਵਾਲ ਸਾਹਿਬ ਦੇ ਵਿੱਚ ਹੀ ਆਉਣਗੇ, ਉੱਥੇ ਚਲੇ ਜਾ, ਉਹ ਤਾਂ ਮਹਾਨ ਹੈ। ਇਹ ਫਿਰ ਖੱਜਲ ਹੁੰਦਾ ਜਦੋਂ ਗੋਂਦਵਾਲ ਸਾਹਿਬ ਦੇ ਵਿੱਚ ਪਹੁੰਚਿਆ ਅਤੇ ਇਹਨੇ ਫੁਰਨਾ ਕੀਤਾ। ਪਹਿਲਾਂ ਇਹਨੇ ਛਕਿਆ ਪ੍ਰਸ਼ਾਦਾ ਆਣ ਕੇ, ਪ੍ਰਸ਼ਾਦਾ ਛਕ ਕੇ ਜੋ ਦਰਸ਼ਨ ਕਰਨ ਲੱਗਾ ਅਤੇ ਮਨ ਦੇ ਵਿੱਚ ਫੁਰਨ ਆਇਆ ਕਿ ਜੇ ਮਹਾਰਾਜ ਗੁਰੂ ਅਮਰਦਾਸ ਸਾਹਿਬ ਜੀ ਮਹਾਨ ਹੈ ਨਾ, ਫਿਰ ਮੈਨੂੰ ਕ੍ਰਿਸ਼ਨ ਰੂਪ ਦੇ ਵਿੱਚ ਹੀ ਦਰਸ਼ਨ ਦੇਣ। ਜਦੋਂ ਦਰਬਾਰ ਦੇ ਵਿੱਚ ਪਹੁੰਚਿਆ ਬਾਕੀਆਂ ਸੰਗਤਾਂ ਨੂੰ ਅਤੇ ਮਹਾਰਾਜ ਜੀ ਉਸ ਤਰ੍ਹਾਂ ਹੀ ਦਰਸ਼ਨ ਹੋ ਰਹੇ ਨੇ ਅਤੇ ਜਦੋਂ ਇਹ ਵੈਸ਼ਨੋ ਦਾਸ ਪਹੁੰਚਿਆ ਅਤੇ ਮਹਾਰਾਜ ਜੀ ਦਾ ਇਹਨੂੰ ਇਸ ਤਰ੍ਹਾਂ ਜਾਪ ਰਿਹਾ ਹੈ, ਕ੍ਰਿਸ਼ਨ ਭਗਵਾਨ ਨੇ, ਧਨਸ਼ ਨੇ, ਕੋਲ ਸੰਖ ਹੈ, ਪਦਮ ਹੈ, ਐਡੀ ਸੋਹਣੀ ਪੁਸ਼ਾਕ ਹੈ, ਚਿਹਰੇ 'ਤੇ ਮੁਸਕਰਾਹਟ ਹੈ, ਅਤੇ ਇਸ ਤਰ੍ਹਾਂ ਸਾਰੇ ਦਰਸ਼ਨ ਹੋਏ। ਫਿਰ ਜਾ ਕਰਕੇ ਇਹਨੇ ਮੱਥਾ ਟੇਕਿਆ ਅਤੇ ਇਹਨੂੰ ਸੁੱਖ ਮਿਲਿਆ, ਨਹੀਂ ਤਾਂ ਬੜਾ ਖੱਜਲ ਹੋਇਆ ਗੁਰੂ ਦੇ ਹੁਕਮ ਤੋਂ ਬਗੈਰ। ਇੱਥੇ ਗੁਰੂ ਅਮਰਦਾਸ ਸਾਹਿਬ ਜੀ ਕਹਿ ਰਹੇ ਨੇ ਮਨ ਰੇ ਹੁਕਮ ਮੰਨ, ਪਹਿਲਾਂ ਗੁਰੂ ਦਾ ਹੁਕਮ ਮੰਨ। ਗੁਰੂ ਦੁਆਰੇ ਜੇ ਤੂੰ ਆਉਣਾ ਹੈ ਨਾ ਪਹਿਲਾਂ ਇਹ ਵੇਖ ਗੁਰੂ ਦਾ ਹੁਕਮ ਕੀ ਹੈ, ਇੱਥੇ ਮਰਿਆਦਾ ਕੀ ਹੈ, ਇੱਥੇ ਨਿਯਮ ਕੀ ਹੈ, ਗੁਰੂ ਦਾ ਉਪਦੇਸ਼ ਕੀ ਹੈ, ਸਿੱਖਿਆ ਕੀ ਹੈ, ਅਤੇ ਜੇ ਤੂੰ ਮੰਨ ਲਵੇਂਗਾ ਤਾਂ ਫਿਰ ਸੁੱਖ ਹੋਏ, ਫਿਰ ਤੈਨੂੰ ਹਰ ਪ੍ਰਕਾਰ ਦਾ ਜਿਹੜਾ ਸੁੱਖ ਹੈ ਲੋਕ ਤੇ ਪ੍ਰਲੋਕ ਦਾ ਤੈਨੂੰ ਸੁੱਖ ਹੋਵੇਗਾ।
ਪ੍ਰਭ ਭਾਣਾ ਆਪਣਾ ਭਾਵਦਾ ਜਿਸ ਬਖਸ਼ੇ ਤਿਸ ਵਿਘਨ ਨਾ ਕੋਏ।
ਮਹਾਰਾਜ ਕਹਿੰਦੇ ਜਿਹੜਾ ਪ੍ਰਭੂ ਪਰਮੇਸ਼ਰ ਹੈ ਅਕਾਲ ਪੁਰਖ ਵਾਹਿਗੁਰੂ ਹੈ ਨਾ, ਉਹਨੂੰ ਆਪਣਾ ਜਿਹੜਾ ਭਾਣਾ ਹੈ ਨਾ ਉਹਦੀ ਜਿਹੜੀ ਮੌਜ ਉਹਨੂੰ ਭਾਉਂਦੀ ਹੈ, ਉਹਨੂੰ ਆਪਣਾ ਭਾਣਾ ਜਿਹੜਾ ਹੁਕਮ ਚੰਗਾ ਲੱਗਦਾ ਹੈ। ਅਤੇ ਜਿਸ ਬਖਸ਼ ਜਿਸ ਦੇ ਉੱਤੇ ਬਖਸ਼ਿਸ਼ ਕਰ ਦੇਵੇ, ਭਾਣਾ ਮੰਨਣ ਦਾ ਬਲ ਬਖਸ਼ ਦੇਵੇ, ਹੁਕਮ ਦੇ ਵਿੱਚ ਰਹਿਣ ਦਾ ਬਲ ਬਖਸ਼ ਦੇਵੇ ਨਾ, ਜੇ ਉਹ ਮੰਨਣ ਲੱਗ ਪਵੇ ਤਿਸ ਵਿਘਨ ਨਾ ਕੋਈ, ਫਿਰ ਉਹਨੂੰ ਕੋਈ ਵਿਘਨ ਨਹੀਂ ਲੱਗਦਾ, ਕੋਈ ਰੁਕਾਵਟ ਨਹੀਂ ਪੈਂਦੀ ਅਤੇ ਉਹ ਖੱਜਲ ਨਹੀਂ ਫਿਰ ਹੁੰਦਾ। ਉਹਦੇ ਉੱਤੇ ਸਾਰੀਆਂ ਜਿਹੜੀਆਂ ਬਖਸ਼ਾਂ ਨੇ ਨਾ ਉਹ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਿਵਾਜ ਮਹਾਰਾਜ ਜੀ ਕਰ ਦਿੰਦੇ ਨੇ। ਅਤੇ ਜਿਹੜਾ ਆਪਣੇ ਮਨ ਦੀ ਮਰਜ਼ੀ ਦੇ ਨਾਲ ਚੱਲਦਾ ਹੈ ਉਹਦੇ ਉੱਤੇ ਫਿਰ ਜਿਹੜਾ ਕਈ ਵਿਘਨ ਹੁੰਦੇ ਨੇ, ਕਈ ਉਹਦੇ ਉੱਤੇ ਰੁਕਾਵਟਾਂ ਹੁੰਦੀਆਂ, ਦੁੱਖ ਤਕਲੀਫ ਹੁੰਦੇ ਨੇ, ਜਾਂ ਗੁਰੂ ਦੇ ਬੇਮੁੱਖ ਹੋ ਜਾਂਦਾ ਹੈ, ਗੁਰੂ ਤੋਂ ਬਗੈਰ ਜਿਹੜਾ ਹੈ ਆਪਣੀ ਮਨ ਦੇ ਮਗਰ ਚੱਲ ਕੇ ਜਿਹੜਾ ਕਾਰਜ ਕਰਦਾ ਹੈ ਉਹਨੂੰ ਵਿਘਨ ਹੀ ਵਿਘਨ ਹੈ। ਅਤੇ ਗੁਰੂ ਅਮਰਦਾਸ ਮਹਾਰਾਜ ਜੀ ਦੱਸ ਰਹੇ ਨੇ ਕਿ ਜਿਹੜਾ ਅਕਾਲ ਪੁਰਖ ਵਾਹਿਗੁਰੂ ਪ੍ਰਭੂ ਸਰੂਪ ਪਰਮੇਸ਼ਰ ਹੈ ਉਹਨੂੰ ਆਪਣਾ ਭਾਣਾ ਭਾਉਂਦਾ ਹੈ ਕਿ ਲੋਕ ਪ੍ਰੇਮੀ ਸਾਡੇ ਭਾਣੇ ਨੂੰ ਮੰਨਣ, ਹੁਕਮ ਦੇ ਵਿੱਚ ਰਹਿਣ, ਜਿਸ ਬਖਸ਼ੇ ਜਿਹਨੂੰ ਫਿਰ ਉਹ ਬਖਸ਼ਿਸ਼ ਕਰ ਦਿੰਦਾ ਤਿਸ ਵਿਘਨ ਨਾ ਕੋਈ, ਜਿਹਦੇ ਉੱਤੇ ਬਖਸ਼ਿਸ਼ ਹੋ ਜਾਂਦੀ ਹੈ ਉਹਨੂੰ ਕੋਈ ਵਿਘਨ ਨਹੀਂ ਲੱਗਦਾ।
ਰਹਾਉ
ਦਾ ਵਿਸਰਾਮ ਹੈ ਜੀ।
ਤ੍ਰੈ ਗੁਣ ਸਭਾ ਧਾਤ ਹੈ ਨਾ ਹਰ ਭਗਤ ਨਾ ਪਾਏ।
ਮਹਾਰਾਜ ਕਹਿੰਦੇ ਨੇ ਕਿ ਇਹ ਜਿਹੜੀ ਸ੍ਰਿਸ਼ਟੀ ਹੈ ਨਾ ਤ੍ਰੈ ਗੁਣ ਸਭਾ ਧਾਤ ਹੈ, ਧਾਤ ਕੀ ਮਾਇਆ, ਇਹ ਜਿਹੜੀ ਦੁਨੀਆ ਨੇ ਨਾ ਤਿੰਨਾਂ ਗੁਣਾਂ ਦੇ ਵਿੱਚ ਖਚਿਤ ਹੋ ਰਹੀ ਹੈ, ਰਜੋ ਅਤੇ ਤਮੋ ਅਤੇ ਸਤੋ ਗੁਣ ਦੇ ਵਿੱਚ ਇਹ ਮਾਇਆ ਦੇ ਗੁਣ ਨੇ ਤਿੰਨੇ ਜਿਹੜੇ ਨੇ, ਤ੍ਰੈ ਗੁਣ ਸਭਾ ਧਾਤ ਹੈ। ਇਹ ਮਾਇਆ ਦੇ ਦੁਆਰੇ ਸ੍ਰਿਸ਼ਟੀ ਜਿਹੜੀ ਹੈ ਨਾ ਇਹ ਪ੍ਰਗਟ ਹੋਈ ਹੈ, ਇਹੋ ਸਰੀਰ ਮਾਇਆ ਕਾ ਪੁਤਲਾ ਵਿੱਚ ਹਉਮੈ ਦੁਸ਼ਟੀ ਪਾਈ। ਕਹਿੰਦੇ ਮਨੁੱਖ ਮਾਇਆ ਤੋਂ ਨਹੀਂ ਬਚ ਸਕਦਾ, ਕਿਉਂ ਕਰਕੇ ਜਿਹੜਾ ਸਰੀਰ ਹੀ ਮਾਇਆ ਦਾ ਬਣਿਆ ਹੋਇਆ ਹੈ ਮਾਇਆ ਦੇ ਦੁਆਰਾ, ਉਹ ਕਿਸ ਤਰ੍ਹਾਂ ਬਚ ਸਕਦਾ ਹੈ। ਕਹਿੰਦੇ ਤ੍ਰੈ ਗੁਣ ਤਿੰਨਾਂ ਗੁਣਾਂ ਕਰਕੇ, ਤ੍ਰਿਗੁਣ ਆਤਮਾ ਕਰਕੇ ਇਹ ਮਾਇਆ ਦੇ ਦੁਆਰਾ ਜਿਹੜੀ ਸਾਰੀ ਸਭਾ ਸ੍ਰਿਸ਼ਟੀ ਬਣੀ ਹੋਈ ਹੈ ਅਤੇ ਉਹ ਮਾਇਆ ਦਾ ਪ੍ਰਭਾਵ ਐਸਾ ਹੈ ਨਾ ਹਰ ਭਗਤ, ਨਾ ਉਹ ਮਾਇਆ ਦੇ ਪ੍ਰਭਾਵ ਕਰਕੇ ਨਾ ਉਹ ਹਰੀ ਦੀ ਭਗਤੀ ਕਰ ਸਕਦਾ ਅਤੇ ਨਾ ਪਾਏ, ਨਾ ਉਹਦੇ ਮਨ ਦੇ ਵਿੱਚ ਪ੍ਰੇਮ ਆਉਂਦਾ ਹੈ। ਕਿਉਂ ਕਰਕੇ ਮਾਇਆ ਦਾ ਸਰੂਪ ਕੀ ਹੈ, ਇਹ ਮਾਇਆ ਜਿੱਤ ਹਰ ਵਿਸਰੈ, ਮੋਹ ਉਪਜੈ ਭਾਉ ਦੂਜਾ ਲਾਏ, ਉਹ ਮਾਇਆ ਹੈ। ਕੇਵਲ ਪੈਸੇ ਹੀ ਮਾਇਆ ਨਹੀਂ ਕਿ ਰੁਪਈਏ ਹੀ ਮਾਇਆ ਹੈ। ਮਹਾਰਾਜ ਕਹਿੰਦੇ ਜਿਹਨੂੰ ਵੇਖ ਕੇ ਰੂਪ ਨੂੰ, ਜਿਹੜੇ ਦੁਨੀਆਂ ਦੇ ਵਿੱਚ ਕੋਈ ਵੀ ਚੀਜ਼ ਆਪਣੀ ਨਿਗਾਹ ਦੇ ਵਿੱਚ ਸਾਹਮਣੇ ਸੁੰਦਰ ਆ ਜਾਵੇ ਅਤੇ ਉਹਨੂੰ ਵੇਖ ਕੇ ਅਤੇ ਪਰਮੇਸ਼ਰ ਦੀ ਯਾਦ ਭੁੱਲ ਜੇ, ਉਹ ਮਾਇਆ ਹੈ। ਉਹ ਜਿਹੜੀ ਮਾਇਆ ਹੈ ਉਹ ਮਾਇਆ ਦਾ ਪ੍ਰਭਾਵ ਪੈ ਜਾਂਦਾ, ਪਰਮੇਸ਼ਰ ਤੋਂ ਭੁੱਲ ਜਾਂਦਾ ਹੈ, ਉਹ ਮਾਇਆ ਦਾ ਪ੍ਰਭਾਵ ਪੈ ਜਾਂਦਾ ਹੈ ਜਿਹਦੇ ਵੇਖਿਆ ਹੋਇਆ ਪਰਮੇਸ਼ਰ ਭੁੱਲ ਜਾਵੇ। ਇੱਥੇ ਸਾਹਿਬ ਕਹਿੰਦੇ ਨੇ ਕਿ ਮਾਇਆ ਦੇ ਦੁਆਰਾ ਹੀ ਦੁਨੀਆ ਬਣੀ ਹੈ, ਜੀਵ ਬਣੇ ਹੋਏ ਨੇ ਅਤੇ ਮਾਇਆ ਦਾ ਪ੍ਰਭਾਵ ਵੀ ਐਸਾ ਹੈ। ਮਾਇਆ ਕਿਸ ਨੂੰ ਆਖੀਏ, ਕਿਆ ਮਾਇਆ ਕਰਮ ਕਮਾਏ, ਉਹ ਮਾਇਆ ਕੰਮ ਕੀ ਕਰਦੀ ਹੈ, ਉਹ ਮਾਇਆ ਆਖੀਏ ਕਿਸ ਨੂੰ ਕੀ। ਕਹਿੰਦੇ ਉਹ ਮਾਇਆ ਹੈ ਜਿਹਨੂੰ ਵੇਖ ਕੇ ਪਰਮੇਸ਼ੁਰ ਭੁੱਲ ਜਾਂਦਾ। ਮਾਇਆ ਦੇ ਗੁਣ, ਮਾਇਆ ਦੀ ਤਾਕਤ ਬਹੁਤ ਹੈ। ਇੱਕ ਵਾਰ ਮਾਇਆ ਜਿਹੜੀ ਸੀ ਨਾ ਉਹ ਇੱਕ ਬੀਬੀ ਦਾ ਰੂਪ ਧਾਰਨ ਕਰਕੇ ਕਿਸੇ ਸਾਧੂ ਦੀ ਕੁਟੀਆ ਦੇ ਵਿੱਚ ਗਈ, ਹੱਥ ਦੇ ਵਿੱਚ ਕੰਡਿਆਲਾ ਜਿਹਾ ਫੜਿਆ ਹੋਇਆ ਹੈ। ਸਾਧੂਆਂ ਨੇ ਪੁੱਛਿਆ ਤੂੰ ਕੌਣ ਹੈ, ਕਹਿਣ ਲੱਗੀ ਮੈਂ ਮਾਇਆ, ਤੇਰਾ ਕੀ ਕੰਮ ਹੈ। ਕਹਿਣ ਲੱਗੀ ਜਿਹੜੇ ਤੇਰੇ ਵਰਗੇ ਸਾਧੂ ਹੈ ਨਾ ਉਹਨਾਂ ਨੇ ਨੱਕ ਦੇ ਵਿੱਚ ਕੰਡਿਆਲਾ ਪਾ ਕੇ ਮੈਂ ਉੱਤੇ ਸਵਾਰੀ ਕਰਦੀ ਹਾਂ। ਉਹ ਸਾਧੂ ਕਹਿਣ ਲੱਗਾ ਫਿਰ ਮੇਰੇ ਵਰਗਾ ਤਿਆਗੀ ਵਿਰਾਗੀ ਸਾਧੂ ਨਹੀਂ ਤੈਨੂੰ ਮਿਲਿਆ, ਤੂੰ ਮੇਰੇ ਉੱਤੇ ਸਵਾਰ ਨਹੀਂ ਹੋ ਸਕਦੀ। ਹੱਸ ਪਈ, ਕਹਿਣ ਲੱਗੀ ਤੈਨੂੰ ਤਾਂ ਕੰਡਿਆਲਾ ਪਾਉਣ ਦੀ ਵੀ ਲੋੜ ਨਹੀਂ, ਮੈਂ ਤਾਂ ਉਸ ਤਰ੍ਹਾਂ ਹੀ ਸਵਾਰ ਹੋ ਜਾਣਾ ਤੇਰੇ ਉੱਤੇ, ਆਂਦਾ ਵੇਖ ਲਵਾਂਗਾ ਤੈਨੂੰ। ਅਗਲੇ ਦਿਨ ਹੋਰ ਰੂਪ ਧਾਰਨ ਕਰਕੇ ਸੇਵਾਦਾਰਨੀ ਬਣ ਗਈ। ਉਹ ਮਾਇਆ ਜਿਹੜੀ ਹੈ, ਬੀਬੀ ਦਾ ਰੂਪ ਧਾਰ ਕੇ ਦੁੱਧ ਲਿਆ ਕੇ ਉਹ ਸਾਧੂ ਨੂੰ ਛਕਾਉਣਾ ਸ਼ੁਰੂ ਕਰ ਦਿੱਤਾ, ਸ਼ਾਮਾਂ ਨੂੰ ਦੁੱਧ ਪਿਆਇਆ ਕਰਨਾ। ਕੁਝ ਕੁ ਦਿਨ ਉਹਨੇ ਸੇਵਾ ਕੀਤੀ, ਇੱਕ ਦਿਨ ਮੀਂਹ ਪੈ ਗਿਆ ਅਤੇ ਰਸਤੇ ਦੇ ਵਿੱਚ ਪਾਣੀ ਹੋ ਗਿਆ, ਜਿਹਦੇ ਵਿੱਚ ਲੰਘਣਾ ਸੀ ਲੰਘਿਆ ਨਾ ਜਾਵੇ। ਰੋਣ ਲੱਗ ਪਈ, ਸਾਧੂ ਨੂੰ ਕਹਿਣ ਲੱਗੀ ਹਨੇਰਾ ਹੁੰਦਾ ਜਾਂਦਾ ਹੈ ਅਤੇ ਪਾਣੀ ਬੜਾ ਹੈ ਅਤੇ ਮੈਂ ਘਰ ਨਹੀਂ ਜਾ ਸਕਦੀ, ਜੇ ਇੱਥੇ ਰਹਾਂ ਤੁਹਾਡੇ ਕੋਲ ਤਾਂ ਲੋਕ ਨਿੰਦਿਆ ਕਰਨਗੇ ਆਪਣੇ ਦੋਵਾਂ ਦੀ। ਸਾਧੂ ਕਹਿਣ ਲੱਗਾ ਚੱਲ ਮੈਂ ਤੈਨੂੰ ਲੰਘਾ ਕੇ ਆਉਣਾ। ਜਦੋਂ ਲੰਘਾਉਣ ਚਲੇ ਗਏ ਤਾਂ ਅੱਗੇ ਪਾਣੀ ਜ਼ਿਆਦਾ ਸੀ, ਸਾਧੂ ਕਹਿਣ ਲੱਗੇ ਮੇਰੇ ਮਗਰ ਮਗਰ ਤੁਰੀ ਆ। ਕਹਿਣ ਲੱਗੇ ਮੈਂ ਤਾਂ ਪਾਣੀ ਦੇ ਵਿੱਚ ਕਦੀ ਪੈਰ ਨਹੀਂ ਪਾਇਆ। ਸਾਧੂਆਂ ਨੇ ਮੋਢਿਆਂ 'ਤੇ ਚੁੱਕ ਲਿਆ। ਜਦੋਂ ਪਾਣੀ ਦੇ ਵਿਚਕਾਰ ਗਈ ਤਾਂ ਲੱਤਾਂ ਮਾਰਨ ਲੱਗ ਪਈ। ਕਹਿਣ ਲੱਗਾ ਇਹ ਕੀ ਕਰਦੀ ਹੈ? ਕਹਿਣ ਲੱਗੀ ਮੈਂ ਮਾਇਆ ਹੈ, ਤੈਨੂੰ ਆਖਿਆ ਨਹੀਂ ਤੈਨੂੰ ਕੰਡਿਆਲਾ ਪਾਉਣ ਦੀ ਵੀ ਲੋੜ ਨਹੀਂ, ਮੈਂ ਤੇਰੇ ਉੱਤੇ ਉੱਤੇ ਉਸ ਤਰ੍ਹਾਂ ਹੀ ਸਵਾਰ ਹੋ ਸਕਦੀ ਹੈ। ਜਦੋਂ ਘਾਬਰ ਕੇ ਉਹ ਸਾਧੂ ਨੇ ਥੱਲੇ ਛੁੱਟਿਆ ਅਤੇ ਨਾ ਉੱਥੇ ਪਾਣੀ, ਨਾ ਕੋਈ ਮੀਂਹ, ਨਾ ਕੋਈ ਚਿੱਕੜ ਅਤੇ ਨਾ ਉਹ ਬੀਬੀ। ਇਹ ਮਾਇਆ ਦਾ ਰੰਗ ਹੈ, ਕਿਸੇ ਵੀ ਰੂਪ ਦੇ ਵਿੱਚ ਆ ਸਕਦੀ ਹੈ। ਇਸ ਕਰਕੇ ਇਹ ਵੱਡਿਆਂ ਵੱਡਿਆਂ ਨੂੰ ਇਹ ਜਿਹੜਾ ਖੰਡਨ ਕਰ ਦਿੰਦੀ, ਤਪ ਖੰਡਨ ਕਰ ਦਿੰਦੀ ਹੈ, ਤੀਰਥਾਂ ਦਾ ਇਸ਼ਨਾਨ ਖੰਡਨ ਕਰ ਦਿੰਦੀ ਹੈ। ਇਸ ਵਾਸਤੇ ਮਹਾਰਾਜ ਕਹਿੰਦੇ ਤ੍ਰੈ ਗੁਣ ਸਭਾ ਧਾਤ ਹੈ, ਨਾ ਹਰ ਭਗਤ ਨ ਭਾਏ। ਜਿਹੜੇ ਮਾਇਆ ਤੋਂ ਲੋਕ ਸਰੀਰ ਬਣੀ ਹੋਈ ਹੈ ਸਾਰੀ ਸ੍ਰਿਸ਼ਟੀ, ਇਹਨਾਂ ਜੀਵਾਂ ਦੇ ਵਿੱਚ ਨਾ ਹਰੀ ਦੀ ਭਗਤੀ ਹੁੰਦੀ ਹੈ ਅਤੇ ਨਾ ਪਿਆਰ ਹੀ ਹੁੰਦਾ। ਕਿਉਂ ਕਰਕੇ ਮਾਇਆ ਦਾ ਪ੍ਰਭਾਵ ਹੈ ਸਾਰਿਆਂ ਦੇ ਉੱਤੇ।
ਗਤ ਮੁਕਤ ਕਦੇ ਨਾ ਹੋਵਈ, ਹਉਮੈ ਕਰਮ ਕਮਾਏ।
ਮਾਇਆ ਦਾ ਪ੍ਰਭਾਵ ਮਹਾਰਾਜ ਕਹਿੰਦੇ ਐਸਾ ਕਿ ਹਉਮੈ ਕਰਮ ਕਮਾਏ। ਮਾਇਆ ਕਰਕੇ ਪ੍ਰਭਾਵ ਕਰਕੇ ਮਨੁੱਖ ਦੇ ਹਿਰਦੇ ਦੇ ਵਿੱਚ ਹਉਮੈ ਆ ਜਾਂਦੀ ਹੈ, ਕਰਮ ਕਮਾਏ। ਫਿਰ ਜਿਹੜੇ ਕੰਮ ਕਰਦਾ ਨਾ ਮਨੁੱਖ, ਉਹ ਹਉਮੈ ਦੇ ਵਿੱਚ ਇੱਕ ਵੀ ਆਹ ਕੰਮ ਮੈਂ ਕੀਤਾ, ਅਹੰ ਬੁੱਧ ਬੁੱਧੀ ਦੇ ਵਿੱਚ ਅਹੰ ਭਾਵ ਆ ਜਾਣਾ, ਹੰਕਾਰ ਆ ਜਾਣਾ ਕਿ ਆਹ ਦੁਨੀਆਂ ਦੇ ਵਿੱਚ ਜਿਹੜਾ ਹੈ ਕੰਮ ਜੇ ਕੀਤਾ ਤਾਂ ਮੈਂ ਕੀਤਾ ਹੈ, ਇਹ ਮੇਰੇ ਦੁਆਰਾ ਹੋਇਆ, ਜੇ ਮੈਂ ਨਾ ਇੱਥੇ ਹੁੰਦਾ ਤਾਂ ਇਹ ਕੰਮ ਨਹੀਂ ਸੀ ਹੋਣਾ। ਅਤੇ ਇਸ ਵਾਸਤੇ ਮਹਾਰਾਜ ਕਹਿੰਦੇ ਹਉਮੈ ਕਰਮ ਕਮਾਹੇ। ਜਦੋਂ ਮਾਇਆ ਦੇ ਪ੍ਰਭਾਵ ਕਰਕੇ ਹਉਮੈ ਆਉਂਦੀ ਹੈ, ਹੰਕਾਰ ਆਉਂਦਾ ਹੈ, ਹੰਕਾਰ ਦੇ ਸਹਿਤ ਜਦੋਂ ਕੰਮ ਕਰਦਾ ਨਾ, ਕੋਈ ਵੀ ਕੰਮ ਕਰੇ ਭਾਵੇਂ ਗੁਰੂ ਘਰ ਦੀ ਸੇਵਾ ਵੀ ਕਰੀ ਚੱਲੇ, ਅਤੇ ਜੇ ਉਹਦੇ ਮਨ ਦੇ ਵਿੱਚ ਹੰਕਾਰ ਹੈ ਨਾ, ਫਿਰ ਗੱਲ ਨਹੀਂ ਬਣਨੀ। ਜੇ ਉਹਦੇ ਵਿੱਚ ਹਉਮੈ ਹੈ ਕਿ ਮੈਂ ਆਹ ਕੀਤਾ ਅਤੇ ਐਂ ਕਰਨਾ, ਮਹਾਰਾਜ ਕਹਿੰਦੇ ਜਿਹੜੇ ਹਉਮੈ ਦੇ ਵਿੱਚ ਕਰਮ ਕਰਦਾ ਨਾ ਕੋਈ, ਉਹ ਕੀ ਹੁੰਦਾ? ਗਤ ਮੁਗਤ ਕਦੇ ਨਾ ਹੋਵੇ, ਨਾ ਉਹਦੀ ਗਤ ਕਹੀਏ ਉੱਚੀ ਅਵਸਥਾ ਹੋ ਸਕਦੀ ਹੈ, ਨਾ ਉਹਨੂੰ ਮੁਕਤੀ ਮਿਲ ਸਕਦੀ ਹੈ, ਨਾ ਉਹਦਾ ਜਨਮ ਮਰਨ ਤੋਂ ਛੁਟਕਾਰਾ ਹੋ ਸਕਦਾ ਹੈ। ਕਿਉਂ ਕਰਕੇ ਹਉਮੈ ਦੇ ਵਿੱਚ ਕੰਮ ਕਰ ਰਿਹਾ ਹੈ ਨਾ, ਇਸ ਕਰਕੇ ਹੰਕਾਰ ਡੁੱਬੈ ਨਾ ਪਾਵੇ ਮਾਣ। ਜਿਹੜਾ ਹੰਕਾਰ ਦੇ ਵਿੱਚ ਆਉਂਦਾ ਉਹ ਡੁੱਬ ਜਾਂਦਾ, ਮਾਣ ਨਹੀਂ ਪਾਉਂਦਾ। ਮਹਾਰਾਜ ਕਹਿੰਦੇ ਜਿਹੜਾ ਹਉਮੈ ਦੇ ਵਿੱਚ ਕੰਮ ਕਰਨਾ ਹੈ ਨਾ, ਨਾ ਉਹਨੂੰ ਮੁਕਤੀ ਮਿਲਦੀ ਹੈ, ਨਾ ਉਹਨੂੰ ਉੱਚੀ ਗਤ ਉੱਚੀ ਅਵਸਥਾ ਮਿਲਦੀ ਹੈ।
ਸਾਹਿਬ ਭਾਵੈ ਸੋ ਥੀਐ ਪੈ ਕਿਰਤ ਫਿਰਾਹੇ।
ਮਹਾਰਾਜ ਕਹਿੰਦੇ ਸਾਹਿਬ ਭਾਵੈ ਸੋ ਥੀਐ, ਜੋ ਸਾਹਿਬ ਨੂੰ ਭਾਉਂਦਾ ਹੈ ਨਾ, ਸੋ ਥੀਐ ਉਹ ਹੁੰਦਾ ਉਹੋ ਹੀ ਹੈ, ਉਹ ਜੋ ਆਪਣੇ ਹੁਕਮ ਦੇ ਅਨੁਸਾਰ ਚਲਾਉਣਾ ਚਾਹੁੰਦਾ ਉਹ ਹੁੰਦਾ ਇਸ ਤਰ੍ਹਾਂ ਹੀ ਹੈ। ਜੇ ਧਾਵੇ ਬ੍ਰਹਿਮੰਡ ਖੰਡ ਕੋ ਕਰਤਾ ਕਰੇ ਸੋ ਹੋਈ। ਮਹਾਰਾਜ ਕਹਿੰਦੇ ਭਾਵੇਂ ਖੰਡਾਂ ਬ੍ਰਹਿਮੰਡਾਂ ਦੇ ਵਿੱਚ ਦੌੜਦਾ ਫਿਰ, ਯਤਨ ਕਰਦਾ ਫਿਰ ਕਿ ਮੈਂ ਐਂ ਕਰਨਾ ਹੈ, ਪਰ ਨਹੀਂ, ਸਾਹਿਬ ਭਾਵ ਹੈ ਸੋ ਥੀਐ। ਇਸ ਵਾਸਤੇ ਉਹੋ ਹੀ ਹੁੰਦਾ ਹੈ ਜੋ ਪਰਮੇਸ਼ੁਰ ਨੂੰ ਭਾਉਂਦਾ, ਦੂਜਾ ਨਹੀਂ। ਪਿਆ ਕਿਰਤ ਫਿਰਾਹੇ, ਅਤੇ ਜਿਹੜਾ ਸਾਗਤ ਪੁਰਖ ਹੁੰਦਾ ਹੈ ਨਾ, ਮਨਮੁੱਖ, ਉਹ ਆਪਣੀ ਮਰਜ਼ੀ ਦੇ ਨਾਲ ਪਿਆ ਕਿਰਤ ਫਿਰਾਹੇ, ਜੂਨਾਂ ਦੇ ਵਿੱਚ ਭਟਕਦਾ ਫਿਰਦਾ ਹੈ, ਇੱਧਰ ਉੱਧਰ ਖੱਜਲ ਹੁੰਦਾ ਫਿਰਦਾ ਹੈ। ਪਰ ਮਹਾਰਾਜ ਕਹਿੰਦੇ ਜੋ ਭਾਉਂਦਾ ਪਰਮੇਸ਼ੁਰ ਨੂੰ ਹੁੰਦਾ ਉਹੋ ਹੀ ਹੈ।
ਸਤਿਗੁਰ ਭੇਟੇ ਹੈ ਮਨ ਮਰ ਰਹੇ, ਹਰ ਨਾਮ ਵਸੈ ਮਨ ਆਏ।
ਮਹਾਰਾਜ ਦੱਸੋ ਫਿਰ ਇਹ ਜਿਹੜਾ ਮਨ ਹੈ ਇਹ ਕਿਸ ਤਰ੍ਹਾਂ ਮਾਰਿਆ ਜਾਵੇ, ਇਹ ਕਿਸ ਤਰ੍ਹਾਂ ਟਿਕਾ ਦੇ ਵਿੱਚ ਆਵੇ, ਮਨ ਦੀ ਜਿਹੜੀ ਚੰਚਲਤਾ ਹੈ ਇਹ ਕਿਵੇਂ ਟਿਕੇ। ਸਾਹਿਬ ਕਹਿਣ ਲੱਗੇ ਸਤਿਗੁਰ ਭੇਟਿਆ ਮਨ ਮਰ ਰਿਹਾ। ਜਦੋਂ ਪੂਰੇ ਸਤਿਗੁਰੂ ਜੀ ਮਿਲਣ ਨਾ ਉਦੋਂ ਫਿਰ ਮਨ ਮਰਦਾ ਹੈ, ਉਦੋਂ ਮਨ ਟਿਕਾ ਦੇ ਵਿੱਚ ਆਉਂਦਾ ਨੇ। ਕਿਉਂ ਕਰਕੇ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਪਹਿਲੀ ਅਵਸਥਾ ਦੇ ਵਿੱਚ ਕਈ ਵਾਰ ਗੰਗਾ 'ਤੇ ਇਸ਼ਨਾਨ ਕਰਨ ਵੀ ਗਏ, ਪਰ ਜਿਹੜਾ ਸੀ ਉਹ ਟਿਕਾ ਨਹੀਂ ਸੀ ਆਇਆ, ਉਹ ਆਨੰਦ ਨਹੀਂ ਸੀ ਆਇਆ, ਗੰਗਾ ਤੋਂ ਆਨੰਦ ਨਹੀਂ ਸੀ ਆਇਆ। ਪਰ ਮਹਾਰਾਜ ਕਹਿੰਦੇ ਨੇ ਸਤਿਗੁਰ ਭੇਟਿਆ ਮਨ ਮਰ ਰਿਹਾ। ਅਸੀਂ ਵੀ ਗੰਗਾ 'ਤੇ ਕਈ ਇਸ਼ਨਾਨ ਕੀਤੇ, ਕਈ ਪੁੰਨ ਦਾਨ ਕੀਤੇ, ਕਈ ਕਰਮ ਕਾਂਡ ਕੀਤੇ, ਪਰ ਗੱਲ ਨਾ ਬਣੀ। ਪਰ ਕਦੋਂ ਬਣੀ? ਸਤਿਗੁਰ ਭੇਟਿਆ ਮਨ ਮਰ ਰਿਹਾ। ਜਦੋਂ ਗੁਰੂ ਅੰਗਦ ਸਾਹਿਬ ਜੀ ਦੇ ਦਰਸ਼ਨ, ਪੂਰੇ ਸਤਿਗੁਰਾਂ ਦੇ ਦਰਸ਼ਨ ਹੋਏ, ਭਾਈ ਤੁਸੀਂ ਵੀ ਜੇ ਮਨ ਨੂੰ ਮਾਰਨਾ ਤਾਂ ਗੁਰੂ ਦੇ ਨਾਲ ਮਿਲਿਆ ਹੋਣਾ ਹੈ। ਸਤਿਗੁਰ ਭੇਟਿਆ ਮਨ ਮਰ ਰਿਹਾ, ਹਰ ਨਾਮ ਵਸੈ ਮਨ ਆਏ। ਜਦੋਂ ਮਨ ਮਰ ਗਿਆ, ਭਾਵ ਕਿ ਨਿਮਰਤਾ ਦੇ ਭਾਵ ਦੇ ਵਿੱਚ ਆ ਗਿਆ, ਵਿਕਾਰਾਂ ਤੋਂ ਰਹਿਤ ਹੋ ਗਿਆ, ਗੁਰੂ ਦੀ ਤਰਫ ਵੱਲ ਜਦੋਂ ਮਨ ਹੋ ਗਿਆ ਨਾ, ਫਿਰ ਜਦੋਂ ਗੁਰੂ ਨੇ ਉਪਦੇਸ਼ ਦਿੱਤਾ ਅਤੇ ਗੁਰੂ ਦੇ ਉਪਦੇਸ਼ ਦੇ ਧਾਰਨਿਕ ਹੋ ਕਰਕੇ ਜਦੋਂ ਮਨ ਚੱਲਦਾ, ਕਹਿੰਦੇ ਹਰ ਨਾਮ ਵਸੈ ਮਨ ਆਏ, ਉਹ ਫਿਰ ਹਰੀ ਦਾ ਨਾਮ ਜਿਹੜਾ ਹੈ ਉਹ ਮਨ ਦੇ ਵਿੱਚ ਆਣ ਕਰਕੇ ਵਸ ਜਾਂਦਾ ਹੈ, ਟਿਕ ਜਾਂਦਾ ਹੈ।
ਤਿਸ ਕੀ ਕੀਮਤ ਨਾ ਪਵੇ, ਕਹਿਣਾ ਕਿਛੂ ਨਾ ਜਾਏ।
ਮਹਾਰਾਜ ਕਹਿੰਦੇ ਜਿਹੜੀ ਨਾਮ ਦੀ ਕੀਮਤ ਹੈ ਨਾ, ਉਹ ਕੀਮਤ ਨਹੀਂ ਕੋਈ ਪਾ ਸਕਦਾ। ਨਾਮ ਤੁਲ ਕਛ ਅਵਰ ਨਾ ਹੋਏ, ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬਟ ਡੋਲ, ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ। ਗੁਰੂ ਕਾ ਨਾਮ ਅਮੋਲ ਹੈ, ਇਹ ਕੋਈ ਮੁੱਲ ਨਹੀਂ ਖਰੀਦ ਸਕਦਾ। ਤਿਸ ਕੀ ਕੀਮਤ ਨਾ ਪਵੇ, ਉਹਦੀ ਕੋਈ ਕੀਮਤ ਨਹੀਂ। ਜਿਸ ਤਰ੍ਹਾਂ ਕਬੀਰ ਸਾਹਿਬ ਤੋਂ ਕੋਈ ਸ਼ਾਹੂਕਾਰ ਸੋਨੇ ਮੋਤੀਆਂ ਹੀਰਿਆਂ ਦਾ ਕੋਈ ਥਾਲ ਭਰ ਕੇ ਲੈ ਕੇ ਆ ਗਿਆ, ਮੱਥਾ ਟੇਕਿਆ, ਕਹਿਣ ਲੱਗਾ ਜੀ ਜਿਸ ਤਰ੍ਹਾਂ ਤੁਹਾਨੂੰ ਨਾਮ ਦਾ ਰਸ ਆਇਆ ਹੈ ਨਾ, ਜਿਸ ਤਰ੍ਹਾਂ ਤੁਸੀਂ ਬੰਦਗੀ ਦਾ ਨਾਰਸ ਮਾਣ ਰਹੇ ਹੋ, ਆ ਥਾਲ ਚੁੱਕੋ ਭੇਟਾ ਦਾ ਅਤੇ ਮੈਨੂੰ ਵੀ ਬਖਸ਼ੋ। ਕਬੀਰ ਸਾਹਿਬ ਜੀ ਹੱਸ ਗਏ, ਕਹਿਣ ਲੱਗੇ ਨਹੀਂ ਇਹ ਮੁੱਲ ਵਾਲੀ ਗੱਲ ਨਹੀਂ, ਉਹ ਕੋਈ ਮੁੱਲ ਵਾਲੀ ਜੇ ਮਿਲਦੀ ਹੋਵੇ ਤਾਂ ਉਹ ਦੇ ਸਕੀ, ਪਰ ਉਹ ਮੁੱਲ ਉਹਦਾ ਕੋਈ ਨਹੀਂ ਹੈ। ਕੰਚਨ ਸਿਉ ਪਾਈਏ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਉਹ ਕੰਚਨ ਸੋਨੇ ਦੇ ਤੋਲ 'ਤੇ ਥੋੜ੍ਹਾ ਮਿਲਣਾ ਹੈ, ਉਹਨੂੰ ਤਾਂ ਮਨ ਦੇਣਾ ਪੈਣਾ ਹੈ। ਮਨ ਰੇ ਹੁਕਮ ਮਨ ਸੁਖ ਹੋਏ, ਉਹ ਤਾਂ ਮਨ ਦੀ ਗੱਲ ਹੈ, ਮਨ ਦੀ ਭੇਟਾ ਦੇਣੀ ਪੈਣੀ ਫਿਰ ਗੱਲ ਬਣਨੀ ਹੈ। ਇਸ ਵਾਸਤੇ ਇੱਥੇ ਮਹਾਰਾਜ ਕਹਿੰਦੇ ਨੇ ਤਿਸ ਕੀ ਕੀਮਤ ਨਾ ਪਵੇ, ਉਹਦੀ ਕੀਮਤ ਨਹੀਂ ਪੈ ਸਕਦੀ ਜਿਹੜਾ ਪਰਮੇਸ਼ੁਰ ਦੇ ਨਾਮ ਦੀ। ਅਤੇ ਫਿਰ ਜਿਹੜਾ ਪਰਮੇਸ਼ੁਰ ਦਾ ਨਾਮ ਜਪਦਾ ਹੈ, ਜਿਹਦੇ ਹਿਰਦੇ ਦੇ ਵਿੱਚ ਪਰਮੇਸ਼ੁਰ ਦਾ ਨਾਮ ਟਿਕ ਜਾਂਦਾ ਹੈ, ਜਪਣਾ ਸ਼ੁਰੂ ਕਰ ਦਿੰਦਾ, ਕਹਿੰਦੇ ਕਹਿਣਾ ਕਿਛੂ ਨਾ ਜਾਏ, ਉਹਦੀ ਕੋਈ ਵੀ ਸੋਭਾ ਵੀ ਕਹੀ ਨਹੀਂ ਜਾ ਸਕਦੀ, ਉਹਦੀ ਕੋਈ ਵਡਿਆਈ ਨਹੀਂ ਕਰ ਸਕਦਾ ਕਿ ਕਿੱਡੀ ਕੁ ਵੱਡੀ ਉੱਚੀ ਵਡਿਆਈ, ਮਹਾਨ ਉੱਚੀ ਜਿਹੜੀ ਪਦਵੀ ਹੈ ਉਸ ਨੂੰ ਪ੍ਰਾਪਤ ਹੋ ਜਾਂਦੀ ਹੈ। ਦੁਨੀਆਂ ਦੀਆਂ ਕੀਤੀਆਂ ਹੋਈਆਂ ਵਡਿਆਈਆਂ ਉਹਨਾਂ ਤੱਕ ਪਹੁੰਚ ਨਹੀਂ ਸਕਦੀਆਂ। ਕਹਿੰਦੇ ਕਿ ਐਡੀ ਵੱਡੀ ਮਹਾਨ ਸੋਭਾ ਹੈ, ਕਿਉਂ ਕਰਕੇ ਪਰਮੇਸ਼ੁਰ ਸਭ ਤੋਂ ਉੱਚਾ ਹੈ, ਵੱਡਾ ਹੈ, ਅਤੇ ਜਿਹੜਾ ਪਰਮੇਸ਼ੁਰ ਦਾ ਨਾਮ ਹੈ ਉਹ ਪਰਮੇਸ਼ੁਰ ਤੋਂ ਵੀ ਉੱਚਾ ਹੈ। ਪਰਮੇਸ਼ੁਰ ਮਿਲੇ ਚਾਹੇ ਨਾ ਮਿਲੇ, ਉਹਦੇ ਨਾਮ ਦੇ ਨਾਲ ਹੀ ਸਾਰੀਆਂ ਬਰਕਤਾਂ ਤੁਰੀਆਂ ਆਉਂਦੀਆਂ ਨੇ। ਇਸ ਕਰਕੇ ਪਰਮੇਸ਼ੁਰ ਦਾ ਨਾਮ ਉੱਚਾ ਹੈ, ਅਤੇ ਜਿਹੜਾ ਪਰਮੇਸ਼ੁਰ ਦੇ ਉੱਚੇ ਨਾਮ ਦੇ ਨਾਲ ਜੁੜਦਾ ਨਾ, ਉੱਚੀ ਹੂੰ ਉੱਚਾ ਹੋਈ, ਜਿਹੜਾ ਉੱਚੇ ਦੇ ਨਾਲ ਜੁੜਦਾ ਫਿਰ ਉਹ ਵੀ ਉੱਚਾ ਹੀ ਹੋ ਜਾਂਦਾ ਹੈ, ਅਤੇ ਜਿਹੜੀ ਆਮ ਫਿਰ ਉੱਚੇ ਦੇ ਤੱਕ ਉਹਦੇ ਤੱਕ ਕੋਈ ਪਹੁੰਚ ਨਹੀਂ ਸਕਦਾ। ਉਹ ਪਤਾ ਨਹੀਂ ਉਹਦੀ ਕਿੱਡੀ ਕੁ ਸੋਭਾ ਵਾ, ਕਿਵੇਂ ਕਰਨੀ ਹੈ, ਕਿਵੇਂ ਵਡਿਆਈ ਕਰਨੀ ਹੈ, ਕਿੱਡੀ ਵੱਡੀ ਵਡਿਆਈ ਹੈ, ਉਹ ਫਿਰ ਕਹਿਣੇ ਕਥਨ ਤੋਂ ਰਹਿਤ ਹੋ ਜਾਂਦੀ ਹੈ। ਕਹਿੰਦੇ ਤਿਸ ਕੀ ਕੀਮਤ ਨਾ ਪਵੇ, ਕਹਿਣਾ ਕਿਛੂ ਨਾ ਜਾਏ। ਜਿਨ੍ਹਾਂ ਦਾ ਮਨ ਮਰ ਗਿਆ ਗੁਰੂ ਦੇ ਦਰਸ਼ਨਾਂ ਦੇ ਨਾਲ ਨਿਮਰਤਾ ਭਾਵਤਾ ਦੇ ਵਿੱਚ ਆ ਗਿਆ, ਜਿਨ੍ਹਾਂ ਦੇ ਹਿਰਦੇ ਦੇ ਵਿੱਚ ਨਾਮ ਵਸ ਗਿਆ, ਉਹਨਾਂ ਦੀ ਕੀਮਤ ਨਹੀਂ ਕੋਈ ਕਰ ਸਕਦਾ ਅਤੇ ਨਾ ਕੋਈ ਉਹਨਾਂ ਦਾ ਕੋਈ ਜਸ ਹੀ ਕਰ ਸਕਦਾ, ਐਡਾ ਵੱਡਾ ਮਹਾਨ ਜਸ ਹੋ ਜਾਂਦਾ ਹੈ।
ਗੁਰਪੁਰ ਸਾ ਚੌਥੇ ਪਦ ਵਾਸਾ ਹੋਇਆ, ਚੌਥੇ ਪਦ ਵਾਸਾ ਹੋਇਆ ਸੱਚੇ ਰਹਿ ਸਮਾਏ।
ਫਿਰ ਉਸ ਮਹਾਨ ਪੁਰਖ ਦੀ ਜਿਹੜੀ ਅਵਸਥਾ ਹੈ ਚੌਥੇ ਪਦ ਦੇ ਵਿੱਚ ਚਲੇ ਜਾਂਦੀ ਹੈ। ਇੱਕ ਤਾਂ ਰਜੋ ਤਮੋ ਸਤੋ ਗੁਣ ਅਵਸਥਾ ਨਾਲ ਜਿਹੜੀਆਂ ਮਾਇਆ ਹੈ ਇਹ ਜਿਹੜੀਆਂ ਸੰਸਾਰ ਦੇ ਵਿੱਚ ਚੱਲ ਰਹੀ ਹੈ ਉਹਦੀ ਫਿਰ ਤੁਰੀਆ ਅਵਸਥਾ ਹੋ ਜਾਂਦੀ, ਚੌਥੀ ਅਵਸਥਾ ਕਿ ਉਹ ਇਹ ਅਵਸਥਾ ਹੈ ਕਿ ਉਹ ਪਰਮੇਸ਼ਰ ਅਤੇ ਉਹ ਮਨੁੱਖ ਉਹ ਅਵਸਥਾ ਦੇ ਵਿੱਚ ਪਹੁੰਚਣ ਵਾਲਾ ਉਹ ਇੱਕ ਰੂਪ ਹੋ ਜਾਂਦਾ ਹੈ, ਉਹਨਾਂ ਦੇ ਵਿੱਚ ਕੋਈ ਭਿੰਨ ਭੇਦ ਫਰਕ ਨਹੀਂ ਰਹਿੰਦਾ। ਉਹ ਫਿਰ ਸੱਚਾ ਰਹੇ ਸਮਾਏ, ਉਹ ਸੱਚ ਦੇ ਵਿੱਚ ਹੀ ਸਮਾਇਆ ਰਹਿੰਦਾ ਹੈ, ਉਹ ਸੱਚੇ ਦੇ ਨਾਲ ਹੀ ਜੁੜਿਆ ਰਹਿੰਦਾ। ਉਹਨੂੰ ਚੌਥੀ ਅਵਸਥਾ ਉੱਚੀ ਮਹਾਨ ਤੁਰੀਆ ਅਵਸਥਾ ਜਿਹੜੀ ਪ੍ਰਾਪਤ ਹੋ ਜਾਂਦੀ ਹੈ।
ਮੇਰਾ ਹਰ ਪ੍ਰਭ ਅਗਮ ਅਗੋਚਰ ਹੈ, ਕੀਮਤ ਕਹਿਣ ਨਾ ਜਾਏ।
ਕਿਉਂ ਕਰਕੇ ਅਕਾਲ ਪੁਰਖ ਵਾਹਿਗੁਰੂ ਮਹਾਨ ਹੈ। ਜਿਹੜੀ ਚੌਥੀ ਅਵਸਥਾ ਹੈ ਨਾ ਇਹ ਬ੍ਰਹਮ ਗਿਆਨ ਦੀ ਹੁੰਦੀ ਹੈ ਕਿ ਬ੍ਰਹਮ ਗਿਆਨ ਦਾ ਪ੍ਰਾਪਤ ਹੋ ਜਾਣਾ, ਇੱਕ ਰੂਪ ਹੋ ਜਾਣਾ। ਫਿਰ ਜਿਹੜੇ ਆ ਪਾਪ ਹੈ ਪੁੰਨ ਹੈ ਇਹ ਫਿਰ ਉਸ ਨੂੰ ਪਹੁੰਚਦੇ ਨਹੀਂ ਹੈ, ਉੱਥੋਂ ਤੱਕ ਇਹਨਾਂ ਦੀ ਜਿਹੜੀ ਪਹੁੰਚ ਨਹੀਂ ਹੁੰਦੀ। ਜੇ ਤਾਂ ਕੋਈ ਬ੍ਰਹਮ ਗਿਆਨੀ ਰੱਬ ਦਾ ਪਿਆਰਾ ਜਿਹੜਾ ਚੌਥੀ ਅਵਸਥਾ ਦੇ ਵਿੱਚ ਹੁੰਦਾ ਹੈ ਨਾ, ਜਿਹੜੇ ਤਾਂ ਉਹਦੇ ਕੋਈ ਚੰਗੇ ਕਰਮ ਕੀਤੇ ਹੁੰਦੇ, ਉਹਨੇ ਕਰਮ ਕਰ ਰਿਹਾ ਹੋਵੇ ਅਤੇ ਉਹਦੀ ਸੇਵਾ ਕਰਨ ਵਾਲੇ ਜਿਹੜੇ ਉਹਨੂੰ ਮਿਲ ਜਾਂਦੇ ਨੇ, ਅਤੇ ਜਿਹੜਾ ਕੋਈ ਮਾੜਾ ਮੋੜ ਕੋਈ ਕਸਰ ਹੁੰਦੀ ਹੋਵੇ ਤਾਂ ਨਿੰਦਿਆ ਕਰਨ ਵਾਲੇ ਉਹ ਰਹਿ ਜਾਣ। ਉਹ ਪਰ ਇੱਕ ਅਵਸਥਾ ਦੇ ਵਿੱਚ ਰਹਿੰਦਾ ਹੈ, ਉਹਨੂੰ ਨਾ ਪਾਪ ਪੁੰਨ ਦੋ ਏਕ ਸਮਾਨ, ਉਹਨੂੰ ਪਾਪ ਵੀ ਅਤੇ ਪੁੰਨ ਵੀ ਇੱਕ ਸਮਾਨ ਹੋ ਜਾਂਦਾ ਹੈ, ਜਿਹੜੀ ਚੌਥੀ ਅਵਸਥਾ ਹੈ। ਕਿਉਂ ਕਰਕੇ ਸੱਚੇ ਰਹਿਆ ਸਮਾਏ, ਉਹ ਪਰਮੇਸ਼ਰ ਦੇ ਵਿੱਚ ਸਮਾਇਆ ਹੁੰਦਾ ਹੈ। ਇਸ ਵਾਸਤੇ ਮਹਾਰਾਜ ਕਹਿੰਦੇ ਜਿਹੜਾ ਉਹ ਅਕਾਲ ਪੁਰਖ ਵਾਹਿਗੁਰੂ ਮੇਰਾ ਹਰ ਪ੍ਰਭ ਅਗਮ ਅਗੋਚਰ ਹੈ। ਕਹਿੰਦੇ ਅਗਮ ਮਨ ਦੀ ਗਮਤਾ ਤੋਂ ਰਹਿਤ ਹੈ, ਪਰਮੇਸ਼ਰ ਜਿਹੜਾ ਹੈ ਉੱਥੋਂ ਤੱਕ ਮਨ ਦੀ ਪਹੁੰਚ ਨਹੀਂ ਹੈ, ਮਨ ਉੱਥੇ ਤੱਕ ਨਹੀਂ ਪਹੁੰਚ ਸਕਦਾ। ਜੇ ਪਹੁੰਚੇਗਾ ਤਾਂ ਗੁਰੂ ਪਰਮੇਸ਼ਰ ਦੇ ਉਪਦੇਸ਼ ਦੇ ਦੁਆਰਾ ਕਮਾ ਕਰਕੇ ਨਾ ਬੰਦਗੀ ਕਰਕੇ ਵਿਕਾਰਾਂ ਤੋਂ ਰਹਿਤ ਹੋ ਕਰਕੇ ਫਿਰ ਉਹ ਪਹੁੰਚ ਸਕਦਾ ਹੈ। ਨਹੀਂ ਤਾਂ ਮੇਰਾ ਹਰ ਪ੍ਰਭ ਅਗਮ ਉਹ ਮਨ ਦੀ ਗਮਤਾ ਤੋਂ ਰਹਿਤ, ਮਨ ਦੀ ਉੱਥੇ ਤੱਕ ਪਹੁੰਚ ਨਹੀਂ, ਅਗੋਚਰ ਹੈ। ਅਗੋਚਰ ਕਹੀਏ ਜਿਹੜੀਆਂ ਆ ਸਰੀਰ ਦੇ ਵਿੱਚ ਗਿਆਨ ਇੰਦਰੀ ਹੈ ਨਾ, ਇਹਨਾਂ ਇੰਦਰੀਆਂ ਤੋਂ ਅਗੋਚਰ ਹੈ, ਭਾਵ ਕਿ ਇਹਨਾਂ ਦੇ ਗੋਚਰਾਂ ਨੇ, ਇਹ ਇੰਦਰੀਆਂ ਦੀ ਵੀ ਪਹੁੰਚ ਨਹੀਂ ਹੈ ਉੱਥੋਂ ਤੱਕ ਪਰਮੇਸ਼ਰ ਤੱਕ। ਉਹ ਐਡਾ ਮਹਾਨ ਉੱਚਾ ਅਤੇ ਪਵਿੱਤਰ ਹੈ, ਨਾ ਮਨ ਪਹੁੰਚ ਸਕਦਾ ਹੈ ਨਾ ਇੰਦਰੀਆਂ ਦੀ ਪਹੁੰਚ ਉੱਥੇ, ਉਹ ਪਹੁੰਚ ਤੋਂ ਰਹਿ ਕੀਮਤ ਕਹਿ ਨਾ ਜਾਏ। ਇਸ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਜਿਹੜੀ ਕੀਮਤ ਹੈ, ਉਹਦੀ ਜਿਹੜੀ ਮਰਯਾਦਾ ਹੈ, ਉਹਦੀ ਜਿਹੜੀ ਮਹਾਨਤਾ ਹੈ, ਉਹ ਕਹੀ ਨਹੀਂ ਜਾ ਸਕਦੀ।
ਗੁਰ ਪ੍ਰਸਾਦੀ ਬੁੱਝੀਐ ਸਬਦੇ ਕਾਰ ਕਮਾਏ।
ਮਹਾਰਾਜ, ਉਸ ਅਕਾਲ ਪੁਰਖ ਵਾਹਿਗੁਰੂ ਨੂੰ ਬੁੱਝਣਾ ਹੋਵੇ, ਜਾਣਨਾ ਹੋਵੇ, ਸਾਰੀ ਗੱਲ ਦਾ ਪਤਾ ਕਰਨਾ ਹੋਵੇ, ਤੇ ਮਹਾਰਾਜ ਫਿਰ ਕਿਵੇਂ ਇਹ ਹੋ ਸਕਦਾ ਹੈ? ਕੋਈ ਆਪ ਕਰਕੇ ਵਿਧੀ ਦੱਸੋ। ਮਹਾਰਾਜ ਕਹਿੰਦੇ ਆ ਗੁਰਪ੍ਰਸਾਦੀ ਬੁੱਝੀਏ, ਭਾਈ ਗੁਰੂ ਦੇ ਕੋਲ ਜਾਓ, ਗੁਰੂ ਦੀ ਸੇਵਾ ਕਰੋ, ਗੁਰੂ ਦਾ ਉਪਦੇਸ਼ ਲਓ, ਅਤੇ ਗੁਰੂ ਜਦੋਂ ਪ੍ਰਸਾਦੀ ਗੁਰੂ ਕਿਰਪਾ ਕਰ ਦੇਣ ਫਿਰ ਬੁੱਝੀਏ, ਫਿਰ ਸਾਰਾ ਭੇਦ ਖੁੱਲ੍ਹ ਜਾਂਦਾ ਉੱਥੇ ਜਾ ਕੇ। ਅਤੇ ਫਿਰ ਜਦੋਂ ਗੁਰੂ ਉਪਦੇਸ਼ ਦਿੰਦਾ ਨਾ, ਜਿਹੜਾ ਗੁਰੂ ਕਹੇ ਕਿ ਤੂੰ ਇਸ ਤਰ੍ਹਾਂ ਨਾਮ ਜਪ, ਸਬਦੇ ਕਾਰ ਕਮਾਏ, ਉਹ ਜਿਹੜਾ ਸ਼ਬਦੇ ਕੀ ਉਪਦੇਸ਼ ਦੇਵੇ, ਗੁਰੂ ਸਿੱਖਿਆ ਦੇਵੇ, ਉਹ ਉਸ ਦੇ ਸਿੱਖਿਆ ਦੇ ਸਹਿਤ, ਉਪਦੇਸ਼ ਦੇ ਸਹਿਤ ਉਹ ਕਰਕੇ ਕਾਰ ਨੂੰ ਕਮਾਵੇ, ਉਹ ਸੇਵਾ ਨੂੰ ਕਰੇ, ਉਹਨੂੰ ਹੁਕਮ ਨੂੰ ਮੰਨੇ, ਉਹ ਜਿਸ ਤਰ੍ਹਾਂ ਗੁਰੂ ਦਾ ਹੁਕਮ ਹੋਵੇ ਉਸੇ ਤਰ੍ਹਾਂ ਰਹਿ ਕਰਕੇ ਸੇਵਾ ਕਰੇ, ਭਾਈ ਫਿਰ ਜਦੋਂ ਗੁਰੂ ਦੀ ਪ੍ਰਸੰਨਤਾ ਹੋ ਜਾਵੇ, ਫਿਰ ਉਹ ਅਕਾਲ ਪੁਰਖ ਵਾਹਿਗੁਰੂ ਜੀ ਦੀ ਬਾਤ ਬੁੱਝ ਜਾਂਦੀ ਹੈ, ਸੁੱਝ ਜਾਂਦੀ ਹੈ, ਪਤਾ ਲੱਗ ਜਾਂਦਾ ਹੈ।
ਨਾਨਕ ਨਾਮ ਸਲਾਹੇ ਤੂੰ, ਹਰ 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 ਦਰ ਸੋਭਾ ਪਾਏ।
ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਨਾਨਕ ਨਾਮ ਸਲਾਹੇ ਤੂੰ, ਤੂੰ ਹਰ ਵਕਤ ਸਵਾਸ ਸਵਾਸ ਸਾਹ ਸਾਹ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰ ਹੈ ਚਿੰਦ, ਸਿਮਰੋ ਸਿਮਰ ਸਿਮਰ ਸੁਖ ਪਾਵੋ, ਕਲ ਕਲੇਸ਼ ਤਨ ਮਾਹੇ ਮਿਟਾਓ। ਤੁਸੀਂ ਉਸ ਪਰਮੇਸ਼ੁਰ ਦੇ ਨਾਮ ਨੂੰ ਮਨ ਬਾਣੀ ਸਰੀਰ ਕਰਕੇ ਸਲਾਉਣਾ ਕਰੋ, ਨਾਮ ਨੂੰ ਸਿਮਰਨਾ ਕਰੋ, ਤਾਂ ਉਹ ਹਰ ਹਰ ਦਰ ਸੋਭਾ ਪਾਏ। ਫਿਰ ਹਰੀ ਦਾ ਜਿਹੜਾ ਦਰ ਹੈ, ਦਰ ਕੀ ਜਿਹੜਾ ਪਰਮੇਸ਼ੁਰ ਦਾ ਦਰਵਾਜ਼ਾ ਹੈ, ਜਿਹੜਾ ਗੁਰੂ ਦਾ ਪਰਮੇਸ਼ੁਰ ਦਾ ਘਰ ਹੈ, ਉੱਥੇ ਫਿਰ ਤੂੰ ਸੋਭਾ ਪਾਵੇਂਗਾ, ਤੇਰੀ ਉੱਥੇ ਵਡਿਆਈ ਹੋਵੇਗੀ, ਤੇਰਾ ਉੱਥੇ ਮਾਣ ਸਤਿਕਾਰ ਹੋਵੇਗਾ। ਆਓ ਬੈਠ, ਆਦਰ ਸੁਭ ਦੇਊ, ਤੈਨੂੰ ਸਾਰੇ ਕਹਿਣਗੇ ਭਾਈ ਆ ਬੈਠ ਦਰਗਾਹ ਦੇ ਵਿੱਚ, ਤੇਰਾ ਮਾਣ ਸਤਿਕਾਰ ਕਰਨਗੇ, ਬਿਠਾਉਣਗੇ। ਰੇਰੇ ਦਰਗਹਿ ਕਹੇ ਨਾ ਕਹੋ ਕੋਈ, ਅਰੇ ਅਰੇ ਓਏ ਓਏ ਨਹੀਂ ਦਰਗਾਹ ਦੇ ਵਿੱਚ ਕਵੇਗਾ, ਆਓ ਬੈਠ ਆਦਰ ਸੁਭ ਦੇਊ, ਤੇਰਾ ਸਾਰੇ ਆਦਰ ਕਰਨਗੇ, ਮਾਣ ਸਤਿਕਾਰ ਕਰਨਗੇ। ਜੇ ਤੂੰ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਬਖਸ਼ਿਸ਼ ਦੇ ਨਾਲ ਪਰਮੇਸ਼ੁਰ ਦੇ ਨਾਮ ਨੂੰ ਗੁਰਾਂ ਦੇ ਉਪਦੇਸ਼ ਦਿਓ ਸੁਣ ਕਰਕੇ ਧਿਆਉਣਾ ਕਰੇਗਾ, ਤੇਰੀ ਲੋਕ ਪਰਲੋਕ ਤੇਰਾ ਸੁਹੇਲਾ ਹੋਵੇਗਾ। ਇਹ ਅੱਜ ਦਾ ਉਪਦੇਸ਼ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ ਹੈ ਲੜੀਵਾਰ ਰੂਪ ਦੇ ਵਿੱਚ। ਗੁਰੂ ਕਾ ਜਸ ਕਥਾ ਅਗਾਧ ਬੋਧ ਹੈ, ਸਮੁੰਦਰ ਦੀ ਨਿਆਈ ਹੈ। ਤੁਸ਼ ਬੁੱਧੀ ਦੇ ਨਾਲ ਬੇਨਤੀਆਂ ਕੀਤੀਆਂ, ਗੁਰੂ ਸਾਹਿਬ ਸੰਗਤ ਬਖਸ਼ਣ ਯੋਗ ਬਖਸ਼ ਲੈਣਾ, ਅੱਗੇ ਵਾਸਤੇ ਸਤਿਗੁਰਾਂ ਦਾ ਜਸ ਕਰਨ ਦਾ ਬਲ ਬਖਸ਼ਣਾ। ਆਈਆਂ ਹੋਈਆਂ ਸੰਗਤਾਂ ਦਾ ਧੰਨਵਾਦ, ਜਿਨ੍ਹਾਂ ਨੇ ਹਾਜ਼ਰੀ ਭਰ ਕੇ ਦਰਸ਼ਨ ਕਰਕੇ ਗੁਰੂ ਜਸ ਅਰੁਣ ਕਰਕੇ ਵਡਭਾਗੇ ਸਮੇਂ ਦਾ ਲਾਹਾ ਪ੍ਰਾਪਤ ਕੀਤਾ ਹੈ ਜੀ।
ਮੇਰਾ ਹਰ ਪ੍ਰਭ ਅਗਮ ਅਗੋਚਰ ਹੈ, ਕੀਮਤ ਕਹਿਣ ਨਾ ਜਾਏ, ਗੁਰਪ੍ਰਸਾਦੀ ਬੁਝੀ ਹੈ ਸਭ ਦੇ ਕਾਰ ਕਮਾਏ। ਨਾਨਕ ਨਾਮ ਸਲਾਹੇ ਤੂੰ, ਹਰ ਹਰ ਦਰ ਸੋਭਾ ਪਾਏ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।